ਸੌ ਫਰੰਟ ਕ੍ਰਾਈਮ ਪਾਲਿਸੀਜ਼ ਦੀ ਵਜ੍ਹਾ ਨਾਲ ਐਕਸਟੋਰਸ਼ਨ ਰਾਈਜ਼ ਤੇ ਹੈ। ਲਿਬਰਲਜ਼ ਨੇ ਐਕਸਟੋਰਸ਼ਨ ਤੇ ਪੈਨਲਟੀਜ਼ ਵੀ ਘਟਾ ਦਿੱਤੀਆਂ ਹਨ। ਇਸ ਦੌਰਾਨ ਪੀਅਰ ਪੋਲੀਐਫ ਐਕਸਟੋਰਸ਼ਨ ਦੇ ਅਗੇਂਸਟ ਬਿੱਲ ਲੈ ਕੇ ਆਏ ਸਨ ਅਤੇ ਜਸਟਿਨ ਟਰੂਡੋ ਤੇ ਜਗਮੀਤ ਸਿੰਘ ਨੇ ਇਸ ਦੇ ਖਿਲਾਫ ਵੋਟ ਕੀਤੀ। ਹੁਣ ਸਿਰਫ ਕਾਮਨ ਸੈਂਸ ਕੰਜ਼ਰਵੇਟਿਵ ਹੀ ਕੈਨੇਡਾ ਦਾ ਮਾਹੌਲ ਠੀਕ ਕਰ ਸਕਦੇ ਨੇ। ਬ੍ਰੌਟ ਯੂ ਬਾਏ ਪੀਅਰ ਪੋਲੀਐਫ ਐਂਡ ਕੈਨੇਡਾਜ਼ ਕੰਜ਼ਰਵੇਟਿਵ।
इस महीने मेरी सेविंग $400 हुई है।
मेरी सेविंग $350।
मेरी सेविंग सिर्फ $100।
और मेरी सेविंग सबसे ज्यादा हुई है, मैंने सेव किए हैं $1,775।
क्या चमत्कार किया, मुझे भी गुर सिखाओ ना।
भाई बात सादा सी है, हमारे पास दो गाड़ियां और एक घर है और इन सब की इंश्योरेंस मिलाकर मैंने जबरदस्त सेविंग की है। और ये जादू किया है ऑल स्टेट पिकरिंग एजेंसी के राजा बादशाह ने। आप भी अपनी गाड़ी और घर की इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बादशाह 6472903773 6472903773।
साडे कोल योजना है जो कि ओंटारियो नु जोड़ रही है। रोजाना आवाजाही नु घटाउन लई नवीं सड़कां ते हाईवेज दा निर्माण अते वध रहे इलाकियां नु जोड़न लई पब्लिक ट्रांसिट दा विस्तार। एह सब इस लई तां जो तुसी तेजी नाल सुरक्षित अते आसानी नाल आउण जाण कर सको। ontario.ca/builds ते जाके होर जानो। इस दी अदायगी ओंटारियो सरकार वल्लों कीती गई है।
ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀ, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-646-3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ। ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ, ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ। 905-456-2020 ਅਮਨਦੀਪ ਕਪਲਾ।
ਗਜ਼ਬ ਤੇਰੇ ਦੁਆਰੇ ਹੋਣਗੇ ਜਦ ਮੈਂ ਨਹੀਂ ਹੋਣਾ, ਤੇਰੀ ਮੁੱਠੀ ਚ ਤਾਰੇ ਹੋਣਗੇ ਜਦ ਮੈਂ ਨਹੀਂ ਹੋਣਾ। ਗਜ਼ਬ ਤੇਰੇ ਦੁਆਰੇ ਹੋਣਗੇ ਜਦ ਮੈਂ ਨਹੀਂ ਹੋਣਾ, ਤੇਰੀ ਮੁੱਠੀ 'ਚ ਤਾਰੇ ਹੋਣਗੇ ਜਦ ਮੈਂ ਨਹੀਂ ਹੋਣਾ, ਮੇਰਾ ਕਮਰਾ ਕਿਤਾਬਾਂ ਮੇਰੀਆਂ ਤੇ ਅਣਛਪੇ ਨਗਮੇ, ਬੜੇ ਰੁੰਦੇ ਵਿਚਾਰੇ ਹੋਣਗੇ ਜਦ ਮੈਂ ਨਹੀਂ ਹੋਣਾ। ਪਤਾ ਤੈਨੂੰ ਉਹ ਤੈਨੂੰ ਐਬ ਦੱਸਣਗੇ ਮੇਰੇ ਗਿਣ ਕੇ, ਪਤਾ ਮੈਨੂੰ ਉਹ ਤੈਨੂੰ ਐਬ ਦੱਸਣਗੇ ਮੇਰੇ ਗਿਣ ਕੇ, ਕਰੀਬੀ ਹੋਰ ਭਾਰੇ ਹੋਣਗੇ ਜਦ ਮੈਂ ਨਹੀਂ ਹੋਣਾ। ਚਿਤਾ ਦੀ ਗੋਦ ਵਿੱਚ ਬਹਿ ਕੇ ਮੈਂ ਚਿੰਤਾ ਮੁਕਤ ਹੋ ਜਾਣਾ, ਗਜ਼ਲ ਗਾਉਂਦੇ ਸ਼ਰਾਰੇ ਹੋਣਗੇ ਜਦ ਮੈਂ ਨਹੀਂ ਹੋਣਾ, ਸੰਬੰਧੀ ਹੋਣਗੇ ਦੋ ਚਾਰ ਦਿਨ ਦਰੀਆਂ ਤੇ ਬਹਿ ਬਹਿ ਕੇ, ਸੰਬੰਧੀ ਰੋਣਗੇ ਦੋ ਚਾਰ ਦਿਨ ਦਰੀਆਂ ਤੇ ਬਹਿ ਬਹਿ ਕੇ, ਤੇ ਫਿਰ ਭੁੱਲ ਕੇ ਕਿਨਾਰੇ ਹੋਣਗੇ ਜਦ ਮੈਂ ਨਹੀਂ ਹੋਣਾ। ਨਹੀਂ ਕੁਝ ਫਰਕ ਪੈਣਾ, ਜ਼ਿੰਦਗੀ ਸੁੱਕੇਗੀ ਮੌਲੇਗੀ, ਨਹੀਂ ਕੁਝ ਫਰਕ ਪੈਣਾ, ਜ਼ਿੰਦਗੀ ਸੁੱਕੇਗੀ ਮੌਲੇਗੀ, ਚੁਫੇਰੇ ਰੰਗ ਸਾਰੇ ਹੋਣਗੇ ਜਦ ਮੈਂ ਨਹੀਂ ਹੋਣਾ। ਮੇਰੀ ਔਲਾਦ ਮੇਰਾ ਜੋੜਿਆ ਲੜ ਲੜ ਕੇ ਵੰਡੇਗੀ, ਮੇਰੀ ਔਲਾਦ ਮੇਰਾ ਜੋੜਿਆ ਲੜ ਲੜ ਕੇ ਵੰਡੇਗੀ, ਬੜੇ ਅਦਭੁਤ ਨਜ਼ਾਰੇ ਹੋਣਗੇ ਜਦ ਮੈਂ ਨਹੀਂ ਹੋਣਾ, ਬੜੇ ਅਦਭੁਤ ਨਜ਼ਾਰੇ ਹੋਣਗੇ ਜਦ ਮੈਂ ਨਹੀਂ ਹੋਣਾ। ਗੁਰਦਿਆਲ ਰੋਸ਼ਨ ਹੋਰਾਂ ਦੀ ਇਸ ਰਚਨਾ ਨਾਲ ਅੱਜ ਦੇ ਇਸ ਨਗਾਰਾ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਜੀ ਆਇਆਂ ਨੂੰ। ਤੇ ਰਣਤੀਰ ਸਿੰਘ ਸਿੱਧੂ ਦੀ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ। ਅੱਜ ਸਤੰਬਰ ਮਹੀਨੇ ਦਾ ਆਖਰੀ ਦਿਨ, 2:06 ਸਟੂਡੀਓ ਦੀ ਘੜੀ ਤੇ ਹੋ ਚੁੱਕੇ ਨੇ। ਬਾਹਰਲਾ ਤਾਪਮਾਨ 22 ਡਿਗਰੀ ਹੈ ਤੇ ਧੁੱਪ ਪੂਰੀ ਠੋਕ ਕੇ ਲੱਗੀ ਆ। ਕੱਲ ਨੂੰ ਮੰਗਲਵਾਰ ਬਦਲਵਾਈ ਹੋਣੀ ਹੈ, ਤਾਪਮਾਨ 23 ਡਿਗਰੀ। ਬੁੱਧਵਾਰ ਨੂੰ ਧੁੱਪ, ਤਾਪਮਾਨ 19 ਡਿਗਰੀ। ਵੀਰਵਾਰ ਨੂੰ ਤਾਪਮਾਨ 23 ਡਿਗਰੀ। ਸ਼ੁੱਕਰਵਾਰ ਨੂੰ ਤਾਪਮਾਨ 21 ਡਿਗਰੀ। ਸ਼ਨਿਚਰਵਾਰ ਨੂੰ ਫਿਰ 19 ਡਿਗਰੀ। ਸੋਮਵਾਰ ਨੂੰ ਫਿਰ ਤਾਪਮਾਨ 20 ਡਿਗਰੀ ਹੋਵੇਗਾ। ਅਗਲਾ ਹਫ਼ਤਾ ਸਾਰਾ ਜ਼ਿਲ੍ਹਾ ਜੀ 19-20, 19-20, 21-19-21 ਦੇ ਆਲੇ ਦੁਆਲੇ ਤਾਪਮਾਨ ਰਹਿਣ ਦੀ ਆਸ ਹੈ ਤੇ ਮੌਸਮ ਅੱਜ ਤੋਂ ਲੈ ਕੇ ਤੇ ਅਗਲੇ ਬੁੱਧਵਾਰ ਤੱਕ ਖੁਸ਼ਕ ਹੀ ਰਹੇਗਾ। ਅੱਜ ਦੇ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਕੁਝ ਕਿੱਥੋਂ ਦੀਆਂ ਕੁਝ ਕੁੱਥੋਂ ਦੀਆਂ ਗੱਲਾਂ ਬਾਤਾਂ ਕਰਾਂਗੇ। ਜਿਹੜਾ ਵੀਕਐਂਡ ਸੀ ਉਹ ਬਹੁਤ ਸਾਰੀਆਂ ਸੱਚੀਆਂ ਝੂਠੀਆਂ ਖ਼ਬਰਾਂ ਦੇ ਨਾਲ ਲਬਰੇਜ਼ ਰਿਹਾ। ਭਗਵੰਤ ਮਾਨ ਹੋਰੀ ਜਿਹੜੇ ਨੇ ਜੀ, ਉਹਨਾਂ ਨੂੰ ਛੁੱਟੀ ਮਿਲ ਗਈ। ਆਪਾਂ ਅੱਗੇ ਜਾ ਕੇ ਗੱਲ ਕਰਦੇ ਹਾਂ। ਹਸਪਤਾਲ ਤੋਂ ਛੁੱਟੀ ਮਿਲੀ ਹੈ ਜੀ, ਕਿਤੇ ਹੋਰ ਨਾ ਸਮਝ ਲਿਓ ਛੁੱਟੀ। ਵੈਸੇ ਖ਼ਬਰਾਂ ਜਿਹੜੀਆਂ ਸਨ ਇਹ ਗਰਮ ਰਹੀਆਂ ਕਿ ਉਹਨਾਂ ਨੂੰ ਜਿਹੜੀ CM ਦੀ ਕੁਰਸੀ ਹੈ ਉਹਨਾਂ ਤੋਂ ਵੀ ਛੁੱਟੀ ਮਿਲ ਚੱਲੀ ਹੈ, ਪਰ ਉਹ ਖ਼ਬਰਾਂ ਜਿਹੜੀਆਂ ਨੇ ਜੀ ਉਹ ਹਾਲੇ ਫਜ਼ਾਵਾਂ ਦੇ ਵਿੱਚ ਉੱਡ ਰਹੀਆਂ ਨੇ, ਕਿਉਂਕਿ ਹਰਿਆਣੇ ਦੇ ਵਿੱਚ ਇਲੈਕਸ਼ਨਸ ਨੇ। ਇੱਕ ਕਾਲ ਆਈ ਸੀ ਤੇ ਮੇਰੇ ਕੋਲ ਚੱਕ ਨਹੀਂ ਹੋਈ, ਦੁਬਾਰਾ ਕਰ ਲਓ ਭਾਈ, ਮੇਰਾ ਧਿਆਨ ਉਧਰਲੇ ਪਾਸੇ ਨਹੀਂ ਗਿਆ, ਕਿਉਂਕਿ ਜਿਹੜੇ ਮਾਈਕ 'ਤੇ ਮੈਂ ਬੈਠਾ ਹੁੰਦਾ ਅਤੇ ਜਿਸ ਕੰਪਿਊਟਰ 'ਤੇ ਸਾਰਾ ਖ਼ਬਰਾਂ ਵਾਲਾ ਜਲਾਅ ਹੁੰਦਾ, ਉਦੋਂ ਬਿਲਕੁਲ ਓਪੋਜ਼ਿਟ ਸਾਈਡ ਦੇ ਉੱਪਰ ਜਿਹੜਾ ਫੋਨ ਪਿਆ, ਅਤੇ ਇਸ ਕਰਕੇ ਕਈ ਵਾਰੀ ਉਧਰਲੇ ਪਾਸੇ ਧੋਣ ਨਹੀਂ ਜਾਂਦੀ, ਸਿਰਫ ਜਦੋਂ ਕਮਰਸ਼ੀਅਲ ਲੱਗੇ ਹੁੰਦੇ ਆ ਉਦੋਂ ਉਧਰਲੇ ਪਾਸੇ ਜਾ ਹੁੰਦਾ। ਜਿਹੜਾ ਕਮਰਸ਼ੀਅਲ ਪਲੇ ਕਰਨ ਵਾਲੀ ਸਕਰੀਨ ਆ ਜਾਂ ਫਿਰ ਉਹਦੀ ਕੰਪਿਊਟਰ ਦਾ ਮੋਨੀਟਰ ਆ ਉਹ ਉਧਰਲੇ ਪਾਸੇ ਆ, ਅਤੇ ਕਾਲਾਂ ਸੀਗੀਆਂ ਆਈਆਂ ਤੇ ਡਰੋਪ ਹੋ ਗਈਆਂ। ਖੈਰ 416-627-1778 ਸਟੂਡੀਓ ਦਾ ਫੋਨ ਨੰਬਰ ਹੈ। ਸੋ ਜਿਹੜੀ ਆਪਾਂ ਗੱਲ ਕਰਦੇ ਸੀ ਕਿ ਭਗਵੰਤ ਮਾਨ ਹੋਰੀ ਜਿਹੜੇ ਨੇ ਜੀ ਉਹ ਉਹਨਾਂ ਦੇ ਅਸਤੀਫੇ ਦੀ ਗੱਲ ਜਿਹੜੀ ਸੀਗੀ ਉਹ ਚੱਲਦੀ ਰਹੀ। ਹੁਣ ਵਿੱਚੋਂ ਕਨਸੂਆ ਇਹ ਵੀ ਨੇ ਕਿ ਉਹਨਾਂ ਨੇ ਕਰਤਾ ਜੀ ਮਨਾ ਦਿੱਲੀ ਵਾਲਿਆਂ ਨੂੰ ਵੀ ਭਾਈ ਮੈਂ ਤੇ ਨਹੀਂ ਦਿੰਦਾ ਰਿਜ਼ਾਈਨ, ਤੁਸੀਂ ਜੋ ਕਰਨਾ ਕਰ ਲਓ। ਉਧਰੋਂ ਦਿੱਲੀ ਵਾਲਿਆਂ ਨੇ ਮੀਟਿੰਗਾਂ ਸ਼ੀਟਿੰਗਾਂ ਕੀਤੀਆਂ ਨੇ, ਜਿਹੜੇ MLA ਨੇ ਉਹ ਆਪਣੀਆਂ ਯੂਨੀਅਨਸ ਬਣਾਈ ਫਿਰਦੇ ਨੇ। ਕੁਲਤਾਰ ਸਿੰਘ ਸੰਧਵਾਂ ਹੋਣਾਂ ਦੀ ਸਿਕਿਉਰਿਟੀ ਜਿਹੜੀ ਸੀਗੀ ਜੀ, ਦਰਅਸਲ ਸਿਕਿਉਰਿਟੀ ਵੀ ਵਿਚਾਰੀ ਬੌਂਦਲੀ ਫਿਰਦੀ ਆ, ਕਦੇ ਉਹਨਾਂ ਨੂੰ ਕੋਈ ਹੁਕਮ ਆ ਜਾਂਦਾ ਵੀ ਇਹਦੀ ਵਧਾ ਦਿਓ ਇੱਥੋਂ ਆ ਜਾਓ, ਤੇ ਪਹਿਲਾਂ ਕਹਿੰਦੇ ਉਹਨਾਂ ਦੀ ਸਿਕਿਉਰਿਟੀ ਵਧਾ ਦਿੱਤੀ ਸੀ ਉਹਨਾਂ ਦੇ ਭਰਾ ਨੇ, ਤੇ ਕੇਜਰੀਵਾਲ ਹੋਣਾਂ ਦਾ ਧੰਨਵਾਦ ਵੀ ਕਰਤਾ ਸੀ ਸੰਧਵਾਂ ਹੋਣਾਂ ਦੇ ਨੇ ਵੀ ਬੜੀ ਖੁਸ਼ੀ ਦੀ ਗੱਲ ਆ ਸਾਡੇ ਇਲਾਕੇ ਲਈ, ਕੋਟਕਪੂਰੇ ਲਈ ਬੜੀ ਖੁਸ਼ੀ ਦੀ ਗੱਲ। ਤੇ ਦੂਜੇ ਪਾਸੇ ਓਂਕਾਰ ਸਿੰਘ ਹੋਰੀ ਜਿਹੜੇ ਕਿ OSD ਸਨ ਉਹਨਾਂ ਤੋਂ ਚਲੋ ਅਸਤੀਫਾ ਲੈ ਲਿਆ, ਤੇ ਜਿਹੜੇ ਦੂਜੇ ਦੋ OSD ਨੇ ਰਾਜਵੀਰ ਤੇ ਸੁਖਵੀਰ, ਉਹਨਾਂ ਦੇ ਬਾਰੇ ਵੀ ਕਈ ਤਰ੍ਹਾਂ ਦੀਆਂ ਅਫਵਾਹਾਂ ਜਿਹੜੀਆਂ ਸਨ ਉਹ ਉੱਡਦੀਆਂ ਰਹੀਆਂ। ਜੋੜਾ ਮਾਜਰਾ ਹੋਰਾਂ ਬਾਰੇ ਵੀ ਕਾਫੀ ਕੁਝ ਜਿਹੜਾ ਸੀ ਉਹ ਸਿਆਸੀ ਹਲਕਿਆਂ ਦੇ ਵਿੱਚ ਚਰਚਾ ਚ ਰਿਹਾ। ਤੇ ਹੁਣ ਬਹੁਤੇ ਜਿਹੜੇ ਸਿਆਸੀ ਮਾਹਰ ਨੇ ਜਿਹੜੇ ਅੰਦਰਲੇ ਨੇ ਆਮ ਆਦਮੀ ਪਾਰਟੀ ਵਾਲੇ, ਉਹ ਮੰਨਦੇ ਨੇ ਕਿ ਭਾਈ ਜੇ ਪੰਜਾਬ ਦੇ ਵਿੱਚ ਕੋਈ ਅਜਿਹੀ ਉਤਲ ਫੁਤਲ ਹੋਣ ਹੁੰਦੀ ਆ ਤੇ ਉਹਦਾ ਜਿਹੜਾ ਜੇ ਘਾਟਾ ਉਹ ਹਰਿਆਣੇ ਦੀਆਂ ਵੋਟਾਂ ਚ ਪੈ ਸਕਦਾ ਆਮ ਆਦਮੀ ਪਾਰਟੀ ਨੂੰ, ਇਸ ਕਰਕੇ ਥੋੜਾ ਜਿਹਾ ਹਾਲੇ ਠੰਡ ਮੱਠ ਰੱਖੀ ਜਾ ਰਹੀ ਆ। ਪਰੰਤੂ ਚਲੋ ਵੀ ਕੱਖਾਂ ਥੱਲੇ ਅੱਗ ਜਿਹੜੀ ਆ ਉਹ ਬਹੁਤਾ ਸਮਾਂ ਲੁਕਦੀ ਨਹੀਂ ਹੁੰਦੀ, ਆਉਣ ਵਾਲਾ ਸਮਾਂ ਰੌਚਕ ਹੋਵੇਗਾ। ਪੰਜਾਬ ਦੇ ਵਿੱਚ ਇਹਨਾਂ ਦਿਨੀ ਜਿਹੜੀਆਂ ਪੰਚਾਇਤੀ ਚੋਣਾਂ ਨੇ ਉਹਨਾਂ ਦਾ ਕਹਿ ਲਓ ਵੀ ਬੋਲਬਾਲਾ ਤੇ ਰੱਜ ਕੇ ਚਰਚਾ ਹੈ। ਸੋਸ਼ਲ ਮੀਡੀਆ ਦਾ ਜ਼ਮਾਨਾ, ਪਰ ਸੋਸ਼ਲ ਮੀਡੀਆ ਦੇ ਉੱਤੇ ਰੱਬ ਕਰੇ ਭਲਾ ਇਹਨੀ ਦਿਨੀ ਜੋ ਕੁਝ ਚੱਲ ਰਿਹਾ ਕਿ ਬੋਲੀਆਂ ਲੱਗ ਰਹੀਆਂ ਨੇ। ਸਰਕਾਰ ਨੇ ਐਲਾਨ ਕੀਤਾ ਸੀ ਕਿ ਭਾਈ ਜਿਹੜੇ ਪਿੰਡ ਜਿਹੜੇ ਆ ਉਹ ਸਰਬਸੰਮਤੀ ਦੇ ਨਾਲ ਪੰਚਾਇਤਾਂ ਚੁਣਨਗੇ ਤੇ ਉਹਨਾਂ ਨੂੰ ਵਿਸ਼ੇਸ਼ ਗਰਾਂਟਾਂ ਦਿੱਤੀਆਂ ਜਾਣਗੀਆਂ। ਹੁਣ ਉਹ ਗਰਾਂਟਾਂ ਤੋਂ ਬਾਅਦ ਦੀ ਗੱਲ ਆ। ਹੁਣ ਅੱਜ ਜਿਹੜੀ ਇੱਕ ਸਭ ਤੋਂ ਵੱਧ ਚਰਚਾ ਦੇ ਵਿੱਚ ਖਬਰ ਹੈ ਜਿਹਨੂੰ ਲੈ ਕੇ ਤੇ ਪੰਜਾਬ ਦੇ ਸਾਰੇ ਚੈਨਲ ਜਿਹੜੇ ਆ ਜੀ ਉਹ ਟਾਕ ਸ਼ੋ ਕਰ ਕਰਕੇ ਪਿੱਟ ਪਿੱਟ ਫਾਵੇਂ ਹੋਏ ਆ, ਤੇ ਇੱਕ ਪਿੰਡ ਦੇ ਵਿੱਚ ਸਰਪੰਚੀ ਵਾਸਤੇ ਬੋਲੀ ਜਿਹੜੀ ਆ ਉਹ 2 ਕਰੋੜ ਤੱਕ ਚਲੇ ਗਈ। ਹੁਣ ਕਈ ਥਾਵਾਂ ਦੇ ਉੱਪਰ ਤੁਸੀਂ ਗੁਰਦੁਆਰਿਆਂ ਦੇ ਵਿੱਚ ਮੀਟਿੰਗਾਂ ਹੁੰਦੀਆਂ ਨੇ ਔਰ ਉੱਥੇ ਬੋਲੀ ਲੱਗਦੀ ਹੈ। ਇੱਕ ਪਿੰਡ ਜਿਹੜਾ ਪਿਛਲੇ ਦਿਨ ਚਰਚਾ 'ਚ ਆਇਆ ਸੀ ਵੀ 10 ਲੱਖ ਤੋਂ ਕੰਮ ਸ਼ੁਰੂ ਹੋਇਆ ਤੇ 35.5 ਲੱਖ ਦੇ ਵਿੱਚ ਬੋਲੀ ਟੁੱਟੀ। ਇੱਕ ਪਿੰਡ ਦੇ ਵਿੱਚ ਉਹ ਕਹਿੰਦਾ ਭਾਈ ਮੈਂ ਆਪਣਾ 1 ਕਿੱਲਾ ਪਿੰਡ ਦੇ ਵਿੱਚ ਗਰਾਊਂਡ ਬਣਾਉਣ ਨੂੰ ਦੇ ਦੂੰ, ਦੂਜਾ ਕਹਿੰਦਾ ਨਹੀਂ ਭਾਈ ਮੈਂ 1.5 ਦਊਂ। ਹੁਣ ਇੱਕ ਮਾਂ ਜਿਹੜੀ ਹੈ ਜੀ ਉਹਦਾ ਪੁੱਤ ਤਕਰੀਬਨ ਹੋਣਾ ਜੀ 19-20 ਸਾਲਾਂ ਦਾ, ਉਹ ਕਹਿੰਦੀ ਵੀ ਮੈਂ ਤੈਨੂੰ ਬਣਾਉਣਾ ਆ ਸਰਪੰਚ ਤੇ 1.5 ਕਿੱਲਾ ਮੈਂ ਪਿੰਡ ਨੂੰ ਦਊਂ, ਤੇ ਜਿਹੜਾ ਜਿਹਨੇ ਕਿੱਲਾ ਆਫਰ ਕੀਤਾ ਸੀ ਉਹ ਕਹਿੰਦਾ ਵੀ ਜੇ 1.5 ਕਿੱਲਾ ਦਿੰਦੇ ਆ ਮੈਨੂੰ ਮਨਜ਼ੂਰ ਆ। ਫਿਰ ਵਿੱਚ ਉਹ ਪੰਦ ਨੇ ਆਵਾਜ਼ ਮਾਰੀ ਉਹ ਪਹਿਲਾਂ ਪਤਾ ਕਰ ਲਓ ਵੀ ਇਹ ਉਮਰ ਦੇ ਹਿਸਾਬ ਨਾਲ ਬਣ ਸਕਦਾ, ਇਹੋ ਜਿਹਾ ਕੁਝ ਚੱਲ ਰਿਹਾ। ਤੇ ਹੁਣ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਇਨਕਲੂਡਿੰਗ ਆਮ ਆਦਮੀ ਪਾਰਟੀ ਜਿਹੜੇ ਨੁਮਾਇੰਦੇ ਨੇ, ਕਿਉਂਕਿ ਇਹਨਾਂ ਚੀਜ਼ਾਂ ਨੂੰ ਜਸਟੀਫਾਈ ਕੀਤਾ ਜਾ ਨਹੀਂ ਸਕਦਾ। ਹੁਣ ਪਿੰਡਾਂ ਵਾਲੇ ਕਹਿੰਦੇ ਨੇ ਵੀ ਭਾਈ ਜੇ ਕੋਈ ਬੰਦਾ ਸਰਪੰਚੀ ਲੈਣੀ ਚਾਹੁੰਦਾ ਤੇ ਉਹ ਪਿੰਡ ਦੇ ਉੱਪਰ ਆਪਣੇ ਪੱਲਿਓਂ ਪੈਸੇ ਖਰਚਣੇ ਚਾਹੁੰਦਾ ਵੀ ਅਸੀਂ ਜਿਹੜੀ ਜੇ ਸਾਨੂੰ 5 ਲੱਖ ਦੀ ਗ੍ਰਾਂਟ ਆ ਵੀ ਜਾਊ ਵੀ ਅਸੀਂ ਉਹਨਾਂ ਕੀ ਕਰਾਉਣਾ ਵੀ ਸਾਨੂੰ ਜੇ ਕੋਈ ਪਿੰਡ ਦਾ ਬੰਦਾ ਜਿਹੜਾ ਉਹ 2 ਕਰੋੜ ਲਾਉਣ ਨੂੰ ਤਿਆਰ ਆ ਅਸੀਂ ਉਹਨੂੰ ਸਰਪੰਚ ਕਿਉਂ ਨਾ ਬਣਾਈਏ। ਪਰ ਜਦੋਂ ਇਹ ਸਾਰਾ ਕੁਝ ਪਬਲਿਸਾਈਜ਼ ਕੀਤਾ ਜਾਂਦਾ ਔਰ ਕਿਸੇ ਨੂੰ ਵੀ ਇਹਦੇ ਵਿੱਚ ਗਲਤੀ ਨਹੀਂ ਦਿਸਦੀ, ਹਾਲਾਂਕਿ ਕਾਨੂੰਨ ਦੇ ਮੁਤਾਬਕ ਇਸ ਨੂੰ ਜਸਟੀਫਾਈ ਨਹੀਂ ਕੀਤਾ ਜਾ ਸਕਦਾ। ਸੋ ਹੁਣ ਇਲੈਕਸ਼ਨ ਕਮਿਸ਼ਨ ਨੂੰ ਉਹਦੇ ਵਿੱਚ ਇੰਟਰਫੀਅਰ ਕਰਨ ਲਈ ਕਹਿ ਰਿਹਾ। ਵਿਰੋਧੀ ਪਾਰਟੀਆਂ ਕਹਿੰਦੀਆਂ ਨੇ ਕਿ ਸਰਕਾਰ ਜਿਹੜੀ ਆਪ ਉਹਤੇ ਐਫ ਆਈ ਆਰ ਦਰਜ ਕਿਉਂ ਨਹੀਂ ਕਰਦੀ। ਵਿਰੋਧੀ ਪਾਰਟੀਆਂ ਦੇ ਵੀ ਕਹਿ ਰਹੀਆਂ ਨੇ ਕਿ ਭਾਈ ਇਹਦੇ ਤੇ ਇਨਕਮ ਟੈਕਸ ਦਾ ਈਡੀ ਦਾ ਛਾਪਾ ਵੱਜਣਾ ਚਾਹੀਦਾ ਵੀ ਤੇਰੇ ਕੋਲ ਇੰਨੇ ਪੈਸੇ ਆਏ ਕਿੱਥੋਂ। ਅਗਲਾ ਕਹਿੰਦਾ ਵੀ ਭਾਈ ਮੈਂ ਤੇ ਜ਼ਮੀਨਦਾਰ ਬੰਦਾ ਤੇ ਮੋਟੀ ਖੇਤੀ ਕਰਦਾ, ਮੈਂ 2 ਕਰੋੜ ਲਾ ਦੂੰ। ਤੇ ਜਿਸ ਪਿੰਡ ਦਾ ਉਹ ਮੋਹਤਬਰ ਬਣਨ ਨੂੰ ਫਿਰਦਾ ਉਸ ਪਿੰਡ ਦੀ ਆਪਣੀ 300 ਖਤਾ ਜ਼ਮੀਨ ਆ। ਹੁਣ ਦੂਜੇ ਤਰਕੇ ਦਿੰਦੇ ਨੇ ਵੀ ਜਿਹੜਾ 2 ਕਰੋੜ ਲਾ ਕੇ ਸਰਪੰਚ ਬਣਨ ਨੂੰ ਤਿਆਰ ਬੈਠਾ ਉਹ 2 ਕਰੋੜ ਦਾ 5 ਕਰੋੜ ਕਿਉਂ ਨਾ ਇਕੱਠਾ ਕਰੂ, ਧਾਂਦਲੀਆਂ ਤਾਂ ਫਿਰ ਕਰੂਗਾ ਨਾ। ਸੋ ਇਹ ਅੱਜ ਕੱਲ ਚਰਚਾ ਦਾ ਵਿਸ਼ਾ ਸਾਰਾ ਕੁਛ ਬਣਿਆ। ਸਾਡੇ ਆਪਣੇ ਪਿੰਡ ਨਾ ਪਹਿਲਾਂ ਬਹੁਤ ਲੰਬਾ ਸਮਾਂ ਤਕਰੀਬਨ 30-35 ਸਾਲ ਕਦੇ ਵੀ ਵੋਟਾਂ ਨਹੀਂ ਸੀ ਪਈਆਂ, ਤੇ ਫਿਰ ਜਦੋਂ ਅਸੀਂ ਇਧਰਲੇ ਪਾਸੇ ਨੂੰ ਆ ਗਏ ਤੇ ਉਸ ਤੋਂ ਬਾਅਦ 2-3 ਵਾਰੀ ਵੋਟਾਂ ਪੈ ਕੇ ਸਰਪੰਚ ਹੀ ਬਣੀ। ਤੇ ਕੱਲ ਮੁੰਡਾ ਜਿਹੜਾ ਮੇਰੇ ਕੋਲ ਉੱਥੇ ਕੰਮ ਕਰਦਾ ਹੁੰਦਾ ਤੇ ਉਹਦਾ ਫੋਨ ਆਇਆ ਜੀ ਵੀ ਭਾਜੀ ਵਧਾਈਆਂ ਹੋ ਗਈਆਂ। ਮੈਂ ਕੀ ਗੱਲ ਹੋਈ? ਕਹਿੰਦਾ ਮੈਨੂੰ ਸਰਪੰਚ ਬਣਾਤਾ ਤੇ ਸਰਵਸੰਮਤੀ ਹੋ ਗਈ ਤੇ ਉਹ ਬੜੇ ਖੁਸ਼ ਸੀ। ਤੇ ਐਤਕੀ ਬਣਾਏ ਵੀ ਸਾਰੇ ਜਿਹੜੇ ਆ ਉਹ ਯੰਗ ਕਹਿ ਲਓ, ਹਾਂ 50-52 ਸਾਲ ਦਾ ਤਾਂ ਉਹ ਅਜੇ ਜਿਹੜਾ ਹੁਣ ਸਾਨੂੰ ਤਾਂ ਯੰਗ ਹੀ ਲੱਗਣੇ, ਪਰ ਬਾਕੀ ਦੇ ਜਿਹੜੇ ਨਾਲ ਦੇ ਉਹਨਾਂ ਦੇ ਪੰਚਾਇਤ ਮੈਂਬਰ ਨੇ ਉਹ ਸਾਰੇ ਜਿਹੜੇ ਆ ਜੀ ਉਹ ਕਹਿ ਲਓ ਵੀ 30-35 ਸਾਲ ਦੇ ਆਲੇ ਦੁਆਲੇ ਵਾਲੇ। ਸਮੁੱਕ ਦੀ ਗੱਲ ਕਿ ਬਹੁਤੇ ਪਿੰਡਾਂ ਦੇ ਵਿੱਚ ਸਰਵਸੰਮਤੀਆਂ ਹੋ ਰਹੀਆਂ ਨੇ ਪਰ ਬਗੈਰ ਪੈਸਿਆਂ ਤੋਂ, ਪਰ ਜਿਹੜੀਆਂ ਆਹ ਬੋਲੀਆਂ ਵਾਲਾ ਸ਼ੋਸ਼ਾ ਹੈ ਇਹ ਅੱਜ ਕੱਲ੍ਹ ਜ਼ਿਆਦਾ ਚਰਚਾ ਦਾ ਵਿਸ਼ਾ ਬਣਿਆ। ਅਤੇ ਕਈ ਕਹਿ ਲਓ ਕਿ ਭੱਦਰ ਪੁਰਸ਼ਾਂ ਨੇ ਸਟੇਅ ਲੈਣ ਵਾਸਤੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈਆਂ ਨੇ ਵੀ ਭਾਈ ਸਮਾਂ ਬਹੁਤ ਥੋੜਾ ਸੀ, ਜਿਹੜੇ ਵਾਰਡਬੰਦੀ ਜਿਹੜੀ ਆ ਉਹ ਪ੍ਰੋਪਰ ਨਹੀਂ ਹੋਈ, ਵੋਟਿੰਗ ਲਿਸਟਾਂ ਜਿਹੜੀਆਂ ਨੇ ਜੀ, ਇਸ ਕਰਕੇ ਪੰਚਾਇਤੀ ਚੋਣਾਂ ਜਿਹੜੀਆਂ ਨੇ ਜੀ ਉਹ 'ਤੇ ਸਟੇਅ ਲਾ ਦਿੱਤੀ ਜਾਵੇ। ਅਤੇ ਉਦੋਂ ਗਾ ਕਾਲਾ ਜਿਹੜਾ ਸਾਡਾ ਮੀਡੀਆ ਰਹਿੰਦਾ ਉਹ ਫਿਰ ਜਾ ਕੇ ਤੇ ਸਨਸਨੀ ਵਾਲੀਆਂ ਖ਼ਬਰਾਂ ਲਾ ਲਾ ਕੇ ਤੇ ਕਹਿ ਲਓ ਵੀ ਗੁੰਮਰਾਹਕੁਨ ਪ੍ਰਚਾਰ ਜਿਹੜਾ ਉਹ ਹਰ ਕਾਸੇ ਬਾਰੇ ਬਹੁਤ ਕਾਲ ਕਰ ਲਈ ਜਾਂਦੀ ਹੈ। ਸੋ ਅੱਗੇ ਜਾ ਕੇ ਦੇਖਦੇ ਕੀ ਬਣਦਾ। ਪਰ ਜਿਹੜਾ ਸੀਐਮ ਆਫਿਸ ਹੈ ਉਸ ਆਫਿਸ ਨੂੰ ਲੈ ਕੇ ਤੇ ਅਫਵਾਹਾਂ ਦਾ ਬਾਜ਼ਾਰ ਜਿਹੜਾ ਹਾਲੇ ਵੀ ਗਰਮ ਹੈ। ਸੀਐਮ ਸਾਹਿਬ ਨੂੰ ਜਿਹੜੀ ਬਿਮਾਰੀ ਲੱਗੀ ਆ ਉਹ ਬਿਮਾਰੀ ਵੀ ਜਿਹੜੀ ਹੈ ਜੀ ਉਹ ਪੰਜਾਬ ਦੇ ਵਿੱਚ ਕਹਿੰਦੇ ਵੀ ਬਹੁਤੀ ਆਮ ਲੋਕਾਂ ਨੂੰ ਲੱਗਦੀ ਨਹੀਂ। ਉਹ ਬਹੁਤੀ ਬਿਮਾਰੀ ਜਿਹੜੀ ਹੈ ਜੀ ਉਹ ਕਹਿੰਦੇ ਵੀ ਜਾਨਵਰਾਂ ਦੇ ਪਿਸ਼ਾਬ ਤੋਂ ਅੱਗੇ ਫੈਲਦੀ ਹੈ ਵੀ ਜੇ ਉਹ ਤੁਹਾਡੀ ਬਾਡੀ ਦੇ ਇਨਸਾਨੀ ਬਾਡੀ ਦੇ ਇਨਸਾਨੀ ਕੀ ਬੰਦੋ ਇੱਕ ਜਾਨਵਰ ਦਾ ਪਿਸ਼ਾਬ ਜਿਹੜਾ ਉਹ ਦੂਜੇ ਜਾਨਵਰ ਦੇ ਵੀ ਬਾਡੀ ਚ ਐਂਟਰ ਹੋ ਜਾਵੇ। ਪਿਛਲੇ ਦਿਨੀ ਕਹਿੰਦੇ ਛੱਤਬੀੜ ਦੇ ਵਿੱਚ ਕੁਝ ਕੁ ਸ਼ੇਰਾਂ ਦੀ ਮੌਤ ਜਿਹੜੀ ਹੈ ਜੀ ਉਹ ਇਸ ਬਿਮਾਰੀ ਦੇ ਨਾਲ ਹੋਈ ਦੱਸੀ ਜਾਂਦੀ ਹੈ। ਔਰ ਇਹਦੇ ਨਾਲ ਜਿਹੜਾ ਜੀ ਦਿਲ, ਗੁਰਦੇ, ਫੇਫੜੇ ਇਹ ਸਾਰਾ ਕੁਛ ਹੀ ਜਿਹੜਾ ਜੀ ਉਹ ਫੇਲ ਹੋ ਜਾਂਦਾ। ਤੇ ਪੰਜਾਬ ਦੇ ਵਿੱਚ ਖਾਸ ਕਰਕੇ ਨੌਰਥ ਅਮਰੀਕਾ ਨੌਰਥ ਇੰਡੀਆ ਦੇ ਵਿੱਚ ਇਹ ਬਿਮਾਰੀ ਜਿਹੜੀ ਹੈ ਜੀ ਇਹਦੇ ਲੱਛਣ ਥੋੜੇ ਜਿਹੇ ਘੱਟ ਪਾਏ ਜਾਂਦੇ ਆ। ਵੈਸੇ ਚੂਹਿਆਂ ਦੇ ਪਿਸ਼ਾਬ ਤੋਂ ਲੈ ਕੇ ਤੇ ਬਾਕੀ ਵੱਡੇ ਜਾਨਵਰਾਂ ਦੇ ਪਿਸ਼ਾਬ ਤੋਂ ਇਹ ਬਿਮਾਰੀ ਜਿਹੜੀ ਉਹ ਫੈਲਣ ਦਾ ਸਭ ਤੋਂ ਵੱਧ ਖਤਰਾ ਹੁੰਦਾ। ਤੇ ਇੱਕ ਦੋ ਚੀਜ਼ਾਂ ਹੋਰ ਨੇ ਜੀ ਉਹ ਮੈਂ ਇੱਥੇ ਦੱਸਣੀਆਂ ਨਹੀਂ ਚਾਹੁੰਦਾ ਵੀ ਕਿਹਦਾ ਕਰਕੇ ਬਿਮਾਰੀ ਹੋ ਸਕਦੀ ਹੈ। ਵੈਸੇ ਸਾਊਥ ਦੇ ਵਿੱਚ ਜਿਹੜੇ ਜਾਨਵਰ ਨੇ ਉਹਨਾਂ ਦੇ ਵਿੱਚ ਇਹਦੇ ਲੱਛਣ ਬਹੁਤ ਜ਼ਿਆਦਾ ਹੁੰਦੇ ਆ ਤੇ ਉਹਨਾਂ ਦੇ ਸੰਪਰਕ ਦੇ ਵਿੱਚ ਆਉਣ ਦੇ ਨਾਲ ਇਹ ਬਿਮਾਰੀ ਜਿਹੜੀ ਹੈ ਜੀ ਉਹਦੇ ਜ਼ਿਆਦਾ ਹੋਣ ਦੇ ਚਾਂਸਿਸ ਹੁੰਦੇ ਆ। ਤੇ ਇਹ ਹਾਈਜੀਨ ਦਾ ਮਸਲਾ ਜਾਂ ਫਿਰ ਕੋਈ ਹੋਰ ਮਸਲਾ ਹੈ ਇਹ ਬਾਬਾ ਗੁਰੂ ਜਾਣੇ, ਪਰ ਇਹ ਬੜੀ ਰੇਅਰ ਜੀ ਬਿਮਾਰੀ ਆ ਜਿਹੜੀ ਭਗਵੰਤ ਮਾਨ ਹੋਰਾਂ ਨੂੰ ਹੋਈ ਆ। ਬਾਕੀ ਤੁਸੀਂ ਆਪ ਸਿਆਣੇ ਹੋ, ਤੁਸੀਂ ਕਿਸੇ ਡਾਕਟਰ ਤੋਂ ਪੁੱਛ ਲਿਓ ਕਿ ਇਹ ਬਿਮਾਰੀ ਜਿਹੜੀ ਆ ਕਿਵੇਂ ਕਿਵੇਂ ਕਿਹੜੇ ਕਿਹੜੇ ਕਾਰਨਾਂ ਕਰਕੇ ਲੱਗ ਸਕਦੀ ਆ। ਚਲੋ ਹੁਣ ਆਪਾਂ ਥੋੜਾ ਜਿਹਾ ਇਧਰਲੇ ਪਾਸੇ ਨੂੰ ਆਉਂਦੇ, ਉੱਥੋਂ ਆਪਾਂ ਬਾਰਡਰ ਟੱਪ ਲਈਏ। ਪਾਕਿਸਤਾਨ ਦੇ ਪੰਜਾਬ ਸੂਬੇ ਦੀ ਸਰਕਾਰ ਨੇ ਕਰਤਾਰਪੁਰ ਸਾਹਿਬ ਆਉਣ ਵਾਲੇ ਭਾਰਤੀ ਸਿੱਖਾਂ ਨੂੰ ਰੁਪਈਏ ਦੀ ਥਾਂ ਅਮਰੀਕੀ ਡਾਲਰ ਲਿਆਉਣ ਲਈ ਕਿਹਾ। ਇਸ ਫੈਸਲੇ ਦਾ ਕਾਰਨ ਭਾਰਤੀ ਨਾਗਰਿਕਾਂ ਨਾਲ ਕੀਤੀ ਜਾ ਰਹੀ ਧੋਖਾਧੜੀ ਨੂੰ ਦੱਸਿਆ ਜਾ ਰਿਹਾ। ਦਰਅਸਲ ਭਾਰਤੀਆਂ ਨੂੰ ਭਾਰਤੀ ਕਰੰਸੀ ਨੋਟਾਂ ਦੇ ਬਦਲੇ ਤੈਅ ਕੀਤੀ ਕੀਮਤ ਤੋਂ ਘੱਟ ਮੁੱਲ ਦੇ ਪਾਕਿਸਤਾਨੀ ਕਰੰਸੀ ਨੋਟ ਦਿੱਤੇ ਜਾ ਰਹੇ ਹਨ। ਪਾਕਿਸਤਾਨ ਦੀ ਪੰਜਾਬ ਸਰਕਾਰ ਦੇ ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਇਹ ਗੱਲ ਕਹੀ ਹੈ ਕਿ ਭਾਰਤੀ ਸਿੱਖਾਂ ਵੱਲੋਂ ਆਪਣੇ ਪੈਸਿਆਂ ਦੇ ਬਦਲੇ ਤੈਅ ਮੁੱਲ ਤੋਂ ਘੱਟ ਦੇ ਕਰੰਸੀ ਨੋਟ ਲੈਣ ਦੀਆਂ ਸ਼ਿਕਾਇਤਾਂ ਸਾਹਮਣੇ ਆਈਆਂ ਹਨ। ਸ਼ਿਕਾਇਤਾਂ ਦੇ ਨਾਲ ਇਹ ਫੈਸਲਾ ਲਿਆ ਗਿਆ ਕਿ ਉਹ ਇਹ ਵੀ ਉਨ੍ਹਾਂ ਨੇ ਗੱਲ ਕਹੀ ਹੈ ਕਿ ਭਾਰਤੀ ਸਿੱਖਾਂ ਨੂੰ ਇੱਥੇ ਸਹੂਲਤਾਂ ਦੇ ਲਈ ਵਾਧੂ ਪੈਸੇ ਦੇਣ ਦੀ ਲੋੜ ਨਹੀਂ ਹੈ। ਇਸ ਸਾਲ 14 ਨਵੰਬਰ ਨੂੰ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਮੌਕੇ ਹਜ਼ਾਰਾਂ ਸਿੱਖ ਸ਼ਰਧਾਲੂ ਜਿਹੜੇ ਨੇ ਜੀ ਉਹ ਪਾਕਿਸਤਾਨ ਸਥਿਤ ਕਰਤਾਰਪੁਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਦੇ ਨੇ ਔਰ ਪਿਛਲੇ ਸਾਲ ਇਸ ਮੌਕੇ ਦੇ ਉਪਰ 3000 ਦੇ ਕਰੀਬ ਸਿੱਖ ਸੰਗਤਾਂ ਨੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ ਸਨ। ਉਹ ਕਹਿੰਦੇ ਪਏ ਕਿ ਅਮਰੀਕੀ ਡਾਲਰ ਲੈ ਕੇ ਆਓ ਤਾਂ ਕਿ ਤੁਹਾਡੇ ਨਾਲ ਕੋਈ ਠੱਗੀ ਨਾ ਵੱਜ ਸਕੇ। ਉਧਰ ਪਿਛਲੇ ਦਿਨ ਇਜ਼ਰਾਇਲ ਦੇ ਨਤਨਯਾਹੂ ਹੋਰਾਂ ਨੇ ਇਹ ਗੱਲ ਕਹਿ ਦਿੱਤੀ ਸੀ ਕਿ ਭਾਈ ਅਸੀਂ ਤੇ ਇੱਟ ਦਾ ਜਵਾਬ ਪੱਥਰ ਨਾਲ ਹੀ ਦੇਵਾਂਗੇ। ਯੂਐਨ ਵਿਚ ਬੋਲਦੇ ਉਹਨਾਂ ਨੇ ਗੱਲ ਕਹੀ ਸੀ ਕਿ ਉਦੋਂ ਤੱਕ ਲੜਾਈ ਬੰਦ ਨਹੀਂ ਕਰਨਗੇ ਜਦ ਤੱਕ ਅਸੀਂ ਪੂਰਨ ਤੌਰ ਦੇ ਉਪਰ ਗਾਜ਼ਾ ਉਪਰ ਸਾਡਾ ਕਬਜ਼ਾ ਨਹੀਂ ਹੋ ਜਾਂਦਾ। ਔਰ ਇਹ ਸਾਰੇ ਕਸਦੇ ਚੱਲਦਿਆਂ ਇਜ਼ਰਾਇਲ ਲਿਬਨਾਨ ਤਣਾਅ ਦੇ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ 30 ਸਤੰਬਰ ਨੂੰ ਭਾਵ ਕਿ ਅੱਜ ਜਿਹੜੀ ਹੁਣ ਰਾਤ ਲੰਘੀ ਜਦੋਂ ਦਿਨ ਸੀ ਉੱਥੇ ਸੋ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਨਤਨਯਾਹੂ ਨਾਲ ਫੋਨ ਤੇ ਗੱਲ ਕੀਤੀ ਹੈ। ਇਸ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਸੋਸ਼ਲ ਮੀਡੀਆ ਤੇ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀ ਦੁਨੀਆਂ ਚ ਅੱਤਵਾਦ ਦੀ ਕੋਈ ਥਾਂ ਨਹੀਂ ਹੈ। ਖੇਤਰੀ ਤਣਾਅ ਨੂੰ ਕਾਬੂ ਕਰਨਾ ਅਤੇ ਸਾਰੇ ਪ੍ਰਬੰਧਕਾਂ ਦੀ ਸੁਰੱਖਿਆ ਤੇ ਰਹਾਈ ਨੂੰ ਯਕੀਨੀ ਬਣਾਉਣਾ ਮਹੱਤਵਪੂਰਨ ਹੈ। ਭਾਰਤ ਸ਼ਾਂਤੀ ਅਤੇ ਸਥਿਰਤਾ ਦੀ ਛੇਤੀ ਬਹਾਲੀ ਲਈ ਯਤਨਾਂ ਦਾ ਸਮਰਥਨ ਕਰਨ ਦੇ ਲਈ ਵਚਨਬੱਧ ਹੈ। ਇਹ ਗੱਲਬਾਤ ਅਜਿਹੇ ਸਮੇਂ ਦੇ ਵਿਚ ਹੋਈ ਹੈ ਜਦੋਂ ਹਿਜ਼ਬੁੱਲਾ ਮੁਖੀ ਹਸਨ ਨਸਰੁੱਲਾ ਦੀ ਮੌਤ ਤੋਂ ਬਾਅਦ ਪੱਛਮੀ ਏਸ਼ੀਆ ਚ ਤਣਾਅ ਵਧ ਗਿਆ। ਲਿਬਨਾਨ ਦੇ ਵਿਚ ਇਜ਼ਰਾਈਲੀ ਹਮਲਿਆਂ ਵਿਚ ਹੁਣ ਤੱਕ 800 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਨੇ ਪਰ ਪਿਛਲੇ 45 ਦਿਨਾਂ ਚ ਦੋਹਾਂ ਨੇਤਾਵਾਂ ਵਿਚਾਲੇ ਇਹ ਦੂਜੀ ਫੋਨ ਤੇ ਗੱਲਬਾਤ ਹੈ ਔਰ ਇਸ ਤੋਂ ਪਹਿਲਾਂ 16 ਅਗਸਤ ਨੂੰ ਦੋਵਾਂ ਨੇਤਾਵਾਂ ਵਿਚਾਲੇ ਫੋਨ ਤੇ ਗੱਲਬਾਤ ਹੋਈ ਸੀ। ਉਸ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੂੰ ਗੱਲਬਾਤ ਅਤੇ ਕੂਟਨੀਤੀ ਰਾਹੀਂ ਹਮਾਸ ਦੇ ਨਾਲ ਜੰਗ ਖਤਮ ਕਰਨ ਦੇ ਲਈ ਕਿਹਾ ਸੀ। ਇਸ ਦੇ ਨਾਲ ਹੀ ਸਾਰੇ ਪ੍ਰਬੰਧਕਾਂ ਦੀ ਤੁਰੰਤ ਰਿਹਾਈ ਅਤੇ ਜੰਗਬੰਦੀ ਤੇ ਵੀ ਜ਼ੋਰ ਦਿੱਤਾ ਗਿਆ ਸੀ। ਦੂਜੇ ਪਾਸੇ ਇਜ਼ਰਾਈਲੀ ਹਮਲਿਆਂ ਦੇ ਵਿਚ ਐਤਵਾਰ ਨੂੰ ਲਿਬਨਾਨ ਵਿਚ 100 ਤੋਂ ਵੱਧ ਲੋਕ ਕਹਿੰਦੇ ਮਾਰੇ ਗਏ ਨੇ। ਲਿਬਨਾਨ ਦੇ ਸਿਹਤ ਮੰਤਰਾਲੇ ਨੇ ਜਾਣਕਾਰੀ ਦਿੱਤੀ ਹੈ। ਇਸ ਤੋਂ ਬਾਅਦ ਇਜ਼ਰਾਈਲ ਨੇ ਕਿਹਾ ਕਿ ਉਸ ਨੇ ਹਿਜ਼ਬੁੱਲਾ ਦੇ ਟਿਕਾਣਿਆਂ ਤੇ ਬੰਬਾਰੀ ਜਾਰੀ ਰੱਖੀ ਹੈ ਔਰ ਯਮਨ ਤੇ ਵੀ ਹਮਲਾ ਕੀਤਾ। ਲਿਬਨਾਨ ਦੇ ਸਿਹਤ ਮੰਤਰਾਲੇ ਨੇ ਐਤਵਾਰ ਦੇਰ ਰਾਤ ਜਾਰੀ ਕੀਤੇ ਸ਼ੋਧਿਤ ਅੰਕੜਿਆਂ ਦੇ ਵਿਚ ਮ੍ਰਿਤਕਾਂ ਦੀ ਕੁੱਲ ਗਿਣਤੀ 105 ਅਤੇ ਜ਼ਖਮੀਆਂ ਦੀ ਗਿਣਤੀ ਜਿਹੜੀ ਆ ਉਹ 359 ਦੱਸੀ ਹੈ। ਇਨ੍ਹਾਂ ਹਲਕਿਆਂ ਤੋਂ ਪਹਿਲਾਂ ਇਜ਼ਰਾਈਲ ਨੇ ਬੈਰੂਤ ਦੇ ਸੰਘਣੀ ਆਬਾਦੀ ਵਾਲੇ ਦੱਖਣੀ ਉਪਨਗਰਾਂ ਤੇ ਹਵਾਈ ਹਮਲੇ ਕੀਤੇ ਸਨ ਜਿਹਦੇ ਵਿਚ ਹਿਜ਼ਬੁੱਲਾ ਮੁਖੀ ਹਸਨ ਨਸਰੁੱਲਾ ਮਾਰਿਆ ਗਿਆ ਸੀ। ਲਿਬਨਾਨ ਦੇ ਸਿਹਤ ਮੰਤਰਾਲੇ ਦੇ ਅਨੁਸਾਰ ਇਜ਼ਰਾਈਲੀ ਬੰਬ ਧਮਾਕਿਆਂ ਦੇ ਵਿਚ ਇਕ ਹਫ਼ਤੇ ਵਿਚ 700 ਤੋਂ ਵੱਧ ਲੋਕ ਮਾਰੇ ਗਏ ਹਨ ਜਿਨ੍ਹਾਂ ਦੇ ਵਿਚ 2 ਦਿਨਾਂ ਦੀ ਮਿਆਦ ਜਿਹੜੀ ਹੈ ਜੀ ਉਹਦੇ ਵਿਚ 15 ਪੈਰਾਮੈਡਿਕਸ ਵੀ ਸ਼ਾਮਲ ਨੇ। ਇਜ਼ਰਾਈਲੀ ਫੌਜ ਨੇ ਐਤਵਾਰ ਦੇਰ ਰਾਤ ਕਿਹਾ ਸੀ ਕਿ ਹਿਜ਼ਬੁੱਲਾ ਦੇ 120 ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਔਰ ਉਧਰ ਹਿਜ਼ਬੁੱਲਾ ਨੇ ਇਹ ਗੱਲ ਕਹੀ ਹੈ ਕਿ ਉਸ ਨੇ ਉੱਤਰੀ ਇਜ਼ਰਾਈਲ ਦੇ ਸ਼ਹਿਰ ਸਫੇਦ ਤੇ 1 ਤੋਂ ਵੱਧ ਰਾਕਟ ਜਿਹੜੇ ਸਨ ਉਹ ਦਾਗੇ ਸਨ। ਇਸ ਵੇਲੇ ਤੁਸੀਂ ਨਗਾਰਾ ਰੇਡੀ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹੋ। ਜੇ ਤੁਸੀਂ ਕੋਈ ਗੱਲਬਾਤ ਕਰਨੀ ਹੋਵੇ 416-620-1778 ਸਟੂਡੀਓ ਦਾ ਫੋਨ ਨੰਬਰ ਹੈ। ਇਨ੍ਹਾਂ ਦਿਨੀ ਕੈਲਗਰੀ ਜਿਹੜਾ ਜੀ ਉਹ ਚਰਚਾ ਦੇ ਵਿਚ ਹੈ ਉਹ ਇਸ ਕਰਕੇ ਕਿ ਐਕਸਟੋਰਸ਼ਨ ਦੀਆਂ ਕਾਲਾਂ ਜਿਹੜੀਆਂ ਨੇ ਉਹ ਵੈਨਕੂਵਰ ਦੇ ਵਿਚ ਵੀ ਚਰਚਾ ਚ ਰਹੀਆਂ ਆਪਣੇ ਇਸ ਖਿੱਤੇ ਦੇ ਵਿਚ ਵੀ ਤੇ ਕੈਲਗਰੀ ਦੇ ਵਿਚ ਵੀ ਜਿੱਥੇ ਪੰਜਾਬੀ ਵਸੋਂ ਵੱਧ ਹੈ ਉਥੇ ਐਕਸਟੋਰਸ਼ਨ ਦੀਆਂ ਕਾਲਾਂ ਹੁੰਦੀਆਂ ਸਨ। ਸੋ ਇੱਥੇ ਇਕ ਇਮੀਗ੍ਰੇਸ਼ਨ ਦੇ ਨਾਲ ਸਬੰਧਤ ਫਰਮ ਸੀ ਉਸ ਫਰਮ ਦੀ ਜਿਹੜੀ ਉਹਨੂੰ ਧਮਕੀ ਆਈ ਸੀ ਉਹ ਉਹਦੀ ਜਿਹੜੀ ਰਿਕਾਰਡਿੰਗ ਆ ਉਹ ਸੋਸ਼ਲ ਮੀਡੀਆ ਤੇ ਕਾਫੀ ਚਰਚਿਤ ਹੋਈ ਸੀ ਔਰ ਉਹਨਾਂ ਨੇ ਕਹਿੰਦੇ ਬੰਦੇ ਪਛਾਣ ਲਏ ਜਿਹੜੇ ਬੰਦਿਆਂ ਨੂੰ ਕਾਲ ਆਈ ਸੀ ਉਹ ਬੰਦੇ ਪਛਾਣ ਲਏ ਜੀ ਔਰ ਉਹਨਾਂ ਬੰਦਿਆਂ ਨੇ ਧਮਕੀਆਂ ਵੀ ਦਿੱਤੀਆਂ ਵੀ ਅਸੀਂ ਕਿਡਨੈਪ ਵੀ ਕਰ ਲਾਂਗੇ ਉਹ ਤੋਂ ਬਾਅਦ ਉਹਨਾਂ ਦੇ ਘਰਾਂ ਦੇ ਉੱਪਰ ਗੋਲੀਆਂ ਵੀ ਚਲਾਈਆਂ ਗਈਆਂ ਔਰ ਉਹਨਾਂ ਨੇ ਉਹ ਬੰਦਾ ਪਛਾਣ ਕੇ ਤੇ ਦਸ਼ਮੇਸ਼ ਦਰਬਾਰ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਲੋਟ ਦੇ ਵਿੱਚ ਉਹਨਾਂ ਦੇ ਨਾਲ ਤੂੰ ਤੂੰ ਮੈਂ ਹੁੰਦੀ ਆ ਔਰ ਉੱਥੇ ਉਹ ਦੋ ਵਿਅਕਤੀ ਇੱਕ ਜਿਹੜਾ ਸੀ ਇੰਟਰਨੈਸ਼ਨਲ ਸਟੂਡੈਂਟ ਤੇ ਦੂਜਾ ਰੀਅਲਟਰ ਸੀ ਔਰ ਉਹਦੇ ਹੱਥ ਦੇ ਵਿੱਚ ਪਿਸਤੌਲ ਵੀ ਸੀ ਉਹਦੀ ਵੀਡੀਓ ਵਾਇਰਲ ਹੁੰਦੀ ਆ ਤੇ ਪੁਲਿਸ ਜਿਹੜੀ ਆ ਜੀ ਉਹਨਾਂ ਨੂੰ ਗ੍ਰਿਫ਼ਤਾਰ ਕਰ ਲੈਂਦੀ ਆ ਹੁਣ ਉੱਥੇ ਦਸ਼ਮੇਸ਼ ਦਰਬਾਰ ਗੁਰਦੁਆਰਾ ਸਾਹਿਬ ਦੇ ਵਿੱਚ ਕਹਿੰਦੇ ਕਣਕ ਭਾਰੀ ਮੀਟਿੰਗ ਜਿਹੜੀ ਸੀਗੀ ਉਹ ਸੱਦੀ ਗਈ ਉਸ ਮੀਟਿੰਗ ਦੇ ਵਿੱਚ ਕਮੇਟੀ ਨੇ ਇਹ ਗੱਲ ਕਹੀ ਆ ਕਿ ਸਾਡਾ ਤਾਂ ਕੋਈ ਲੈਣ ਦੇਣਾ ਨਹੀਂ ਉਹਨਾਂ ਨੂੰ ਇਸ ਕਰਕੇ ਸਪਸ਼ਟੀਕਰਨ ਦੇਣਾ ਪਿਆ ਕਿ ਉਹ ਜਿਹੜਾ ਵਿਅਕਤੀ ਸੀ ਉਹ ਕਹਿ ਲਓ ਵੀ ਖਾਲਿਸਤਾਨੀ ਝੰਡਾ ਬਰਦਾਰ ਵੀ ਸੀ ਤੇ ਖਾਸ ਤੌਰ ਦੇ ਉੱਪਰ ਕਹਿੰਦੇ ਪੰਜ ਪਿਆਰਿਆਂ ਦੇ ਵਿੱਚ ਵੀ ਸੇਵਾ ਨਿਭਾਉਣ ਵਾਲਾ ਸੀ ਜਿਹੜਾ ਬੰਦਾ ਧਮਕੀਆਂ ਦੇ ਕੇ ਪੈਸੇ ਮੰਗਦਾ ਸੀ ਜਾਫਰ ਜਿਹਨੇ ਗੋਲੀਆਂ ਚਲਾਈਆਂ ਹੁਣ ਜਿਹੜੀਆਂ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਨੇ ਇਹ ਕਿਉਂਕਿ ਪਿਛਲੇ ਜੇ ਆਪਾਂ ਬਹੁਤਾ ਸਮਾਂ ਨਹੀਂ ਤੇ ਆਪਾਂ ਤਕਰੀਬਨ ਆਹ ਸਾਲ ਹੀ ਕਹਿ ਲਓ ਜਿਹੜਾ 2024 ਆ ਇਹਦੇ ਵਿੱਚ ਇਹ ਘਟਨਾਵਾਂ ਜਿਹੜੀਆਂ ਨੇ ਜੀ ਉਹ ਕਾਫੀ ਵਧੀਆਂ ਨੇ ਜਿਹਦੇ ਵਿੱਚ ਜਿਹੜੇ ਸਿੱਖ ਦਿੱਖ ਵਾਲੇ ਜਾਂ ਫਿਰ ਪਗੜੀਧਾਰੀ ਲੋਕ ਜਿਹੜੇ ਨੇ ਜੀ ਉਹਨਾਂ ਉਹ ਜ਼ਿਆਦਾ ਹਾਈਲਾਈਟ ਹੋ ਰਹੇ ਨੇ ਇਹ ਇੱਕ ਜਿਹੜਾ ਪ੍ਰਚਾਰ ਚੱਲ ਰਿਹਾ ਜਿਹਦੇ ਵਿੱਚ ਕੁਝ ਕਿਸੇ ਲੋਕ ਜਿਹੜੇ ਨੇ ਜੀ ਉਹ ਅਜਿਹੀਆਂ ਕਰਤੂਤਾਂ ਕਰਦੇ ਨੇ ਜਿਹਦੇ ਨਾਲ ਸਾਰੀ ਕਮਿਊਨਿਟੀ ਜਿਹੜੀ ਆ ਜੀ ਉਸ ਲਈ ਜਿਹੜਾ ਸ਼ਰਮ ਦਾ ਬਾਇਸ ਇਹ ਹਰਕਤਾਂ ਕਰਤੂਤਾਂ ਬਣਦੀਆਂ ਨੇ ਇੱਕ ਵੀਡੀਓ ਇਹਨਾਂ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਤੇ ਹੋਰ ਚਰਚਿਤ ਹੈ ਜਿਹਦੇ ਵਿੱਚ ਇੱਕ ਰੈਸਟੋਰੈਂਟ ਦੇ ਵਿੱਚ ਚਾਰ ਲੜਕੇ ਜਾਂਦੇ ਨੇ ਜਿਹਨਾਂ ਦੇ ਵਿੱਚੋਂ ਇੱਕ ਦੇ ਪੱਗ ਬੰਨੀ ਹੈ ਉਹ ਫੂਡ ਆਰਡਰ ਕਰਦੇ ਨੇ ਤਕਰੀਬਨ 500 ਦਾ ਮਹਿੰਗਾ ਫੂਡ ਉਹ ਆਰਡਰ ਕਰਕੇ ਖਾਂਦੇ ਨੇ ਤੇ ਉਸ ਤੋਂ ਬਾਅਦ ਉਹ ਉਸ ਰੈਸਟੋਰੈਂਟ ਤੋਂ ਭੱਜ ਜਾਂਦੇ ਨੇ ਜਿਹਦੀ ਚਰਚਾ ਹੋ ਰਹੀ ਹੈ ਔਰ ਖਾਸ ਕਰਕੇ ਜਿਹੜੀ ਕਮਿਊਨਿਟੀ ਫ੍ਰੀ ਦੇ ਵਿੱਚ ਲੰਗਰ ਲਾਉਣ ਕਰਕੇ ਇਹਨਾਂ ਮੁਲਕਾਂ ਦੇ ਵਿੱਚ ਚਰਚਿਤ ਹੋਵੇ ਤੇ ਉਹ ਫ੍ਰੀ ਲੰਗਰ ਖਾ ਕੇ ਤੇ ਭੱਜ ਜਾਵੇ ਫ੍ਰੀ ਨਹੀਂ ਬਲਕਿ ਮੁੱਲ ਦਾ ਲੰਗਰ ਖਾ ਕੇ ਤੇ ਉਹ ਉੱਥੋਂ ਭੱਜ ਜਾਵੇ ਫਿਰ ਬਾਕੀ ਕਮਿਊਨਿਟੀਆਂ ਦੇ ਵਿੱਚ ਕਿਹੋ ਜਿਹਾ ਅਸਰ ਪੈਂਦਾ ਉਹ ਤੁਸੀਂ ਮਹਿਸੂਸ ਕਰ ਸਕਦੇ ਹੋ ਇੱਕ ਹੋਰ ਜਿਹੜੀ ਵੀਡੀਓ ਜਿਹਦੇ ਤੇ ਬੜੀ ਕਚਾਨ ਆਉਂਦੀ ਅੱਜ ਕੱਲ੍ਹ ਜਿਹੜਾ ਜੀ ਜਿਹੜਾ ਦੌਰ ਹੈ ਆਪਣੇ ਸਾਰੇ ਘਰਾਂ ਦੇ ਵਿੱਚ ਬੱਚੇ ਨੇ ਜਿਹੜੇ ਬੱਚੇ ਫੂਡ ਬਾਹਰੋਂ ਆਰਡਰ ਕਰਦੇ ਨੇ ਹਰ ਨਿੱਕੀ ਨਿੱਕੀ ਚੀਜ਼ ਜਿਹੜੀ ਅੱਜ ਕੱਲ੍ਹ ਡਿਲੀਵਰ ਕੀਤੀ ਜਾਂਦੀ ਹੈ ਚਾਹੇ ਉਹ ਸਕਿੱਪ ਦਾ ਡਿਸ਼ ਦੇ ਥਰੂ ਹੋਵੇ ਚਾਹੇ ਜਿਹੜੀਆਂ ਬਾਕੀ ਦੂਸਰੀਆਂ ਜਿਹੜੀਆਂ ਐਪਸ ਨੇ ਚਾਹੇ ਕਿਸੇ ਨੇ ਇੱਕ ਕੋਈ ਛੋਲਿਆਂ ਭਟੂਰਿਆਂ ਦੀ ਪਲੇਟ ਮੰਗਵਾਉਣੀ ਆ ਉਹ ਵੀ ਆਨਲਾਈਨ ਆਰਡਰ ਕਰਦੇ ਨੇ ਤੇ ਘਰੇ ਪਹੁੰਚ ਜਾਂਦੀ ਹੈ ਬਾਕੀ ਸਾਰਾ ਫੂਡ ਕਿਸੇ ਨੂੰ ਜੂਸ ਪਸੰਦ ਆ ਤੇ ਉਹ ਬੰਦਾ ਜੂਸ ਐਪ ਤੇ ਆਰਡਰ ਕਰਦਾ ਤੇ ਉਹ ਘਰੇ ਜੂਸ ਸੋ ਇੱਕ ਜਿਹੜਾ ਜੀ ਉਹ ਭਾਰਤੀ ਮੂਲ ਦਾ ਵਿਅਕਤੀ ਜਿਹੜਾ ਜੀ ਉਹ ਕਿਸੇ ਦੇ ਘਰੇ ਜੂਸ ਡਿਲੀਵਰ ਕਰਨ ਆਉਂਦਾ ਤੇ ਅੱਜ ਕੱਲ੍ਹ ਕੈਮਰੇ ਤਕਰੀਬਨ ਸਾਰਿਆਂ ਦੇ ਲੱਗੇ ਆ ਮੋਸਟਲੀ ਜਦੋਂ ਕਿਸੇ ਨੇ ਫੂਡ ਆਰਡਰ ਕੀਤਾ ਹੋਵੇ ਤੇ ਕੈਮਰੇ ਆਨ ਹੋਣ ਬੰਦੇ ਦਾ ਧਿਆਨ ਹੁੰਦਾ ਵੀ ਬੰਦਾ ਬਾਹਰ ਰੱਖ ਗਿਆ ਕਿ ਨਹੀਂ ਰੱਖ ਗਿਆ ਉਦੋਂ ਕਿਤੇ ਧਿਆਨ ਸੀ ਤੇ ਉਹ ਜਿਹੜਾ ਭਦਰਪੁਰ ਚ ਡਿਲੀਵਰ ਕਰਨ ਆਇਆ ਸੀ ਉਹ ਜੂਸ ਦੇ ਗਲਾਸ ਵਿੱਚ ਥੁੱਕਦਾ ਤੇ ਢੱਕਣ ਬੰਦ ਕਰਕੇ ਤੇ ਉਹਨੂੰ ਫੜਾ ਦਿੰਦਾ ਉਹਨੇ ਕਿਉਂਕਿ ਵਿੱਚ ਦੇਖ ਲਿਆ ਸੀ ਉਹ ਫਿਰ ਉਹਦੀ ਕੋਤੇ ਖਾਣੀ ਕਰਦਾ ਅਸਲ ਦੇ ਵਿੱਚ ਜਿਹੜੀਆਂ ਇਹ ਘਟਨਾਵਾਂ ਨੇ ਇਹ ਸਾਡੀ ਰਿਫਲੈਕਸ਼ਨ ਕਮਿਊਨਿਟੀ ਦੀ ਕਿਹੋ ਜਿਹੀਆਂ ਪਾ ਰਹੀਆਂ ਨੇ ਜੀ ਫਿਲਮ ਦੇਖਣ ਗਿਆ ਜੀ ਕੱਲ੍ਹ ਦੀ ਪਰਸੋਂ ਦੀ ਗੱਲ ਆ ਪਿਛਲੇ ਦਿਨੀ ਅਰਦਾਸ ਫਿਲਮ ਜਿਹੜੀ ਸੀ ਉਹ ਅਰਦਾਸ ਨਹੀਂ ਮਾਫ਼ ਕਰਨਾ ਜਿਹੜੀ ਸੁੱਚਾ ਸੂਰਮਾ ਉਹ ਫਿਲਮ ਸੀ ਉਹ ਫਿਲਮ ਦੇ ਵਿੱਚ ਕੋਈ ਪਰਿਵਾਰ ਦੇ ਨਾਲ ਪੰਜ ਛੇ ਮਿੱਤਰ ਸਨ ਜਿਹੜੇ ਆਪਣੇ ਪਰਿਵਾਰਾਂ ਦੇ ਨਾਲ ਸਨ ਇਹ ਬ੍ਰੈਂਪਟਨ ਦੀ ਘਟਨਾ ਹੈ ਔਰ ਉੱਥੇ ਫਿਲਮ ਦੇਖਣ ਗਿਆ ਜੀ ਤੇ ਪਿਛਲੇ ਪਾਸੇ ਜਿਹੜੇ ਆ ਜੀ ਉਹ ਯੰਗ ਮੈਨ ਬੈਠੇ ਸਨ ਔਰ ਉਹ ਉੱਥੇ ਫਿਲਮ ਦੇਖ ਕੇ ਤੇ ਨਾਲ ਦੀ ਨਾਲ ਬੜੇ ਭੱਦੇ ਕਮੈਂਟ ਜਿਹੜੇ ਆ ਜੀ ਉਹ ਕਰ ਰਹੇ ਨੇ ਉਹਨਾਂ ਦੇ ਵਿੱਚੋਂ ਇੱਕ ਨੇ ਉੱਠ ਕੇ ਤੇ ਰਿਕੁਐਸਟ ਕੀਤੀ ਕਿ ਭਾਈ ਅਸੀਂ ਟੱਬਰਾਂ ਦੇ ਨਾਲ ਹਾਂ ਤੇ ਇੱਦਾਂ ਨਾ ਕਰੋ। ਤੇ ਉਹਨਾਂ ਦੇ ਵਿੱਚੋਂ ਜਿਹੜੇ ਮੁੰਡੇ ਨੂੰ ਰਿਕੁਐਸਟ ਕੀਤੀ ਉਹ ਮੰਨ ਕਹਿੰਦਾ ਸੋਰੀ ਭਾਜੀ ਨਹੀਂ ਕਰਦੇ। ਤੇ ਉਹਨਾਂ ਦੇ ਵਿੱਚੋਂ ਇੱਕ ਫੋਨ ਤੇ ਸੀ ਕਿਸੇ ਨਾਲ ਪਹਿਲਾਂ ਤੇ ਜਦੋਂ ਫੋਨ ਤੋਂ ਆਫ ਹੋਇਆ ਤੇ ਉਹਨੂੰ ਕਹਿੰਦਾ ਹਾਂ ਇਹ ਕੀ ਕਹਿੰਦਾ ਸੀ ਅਖੀ ਜੋ ਕਹਿੰਦਾ ਸੀਗਾ ਵੀ ਇੱਦਾਂ ਨਾ ਕਰੋ ਕਹਿੰਦੇ ਉਹ ਕਹਿੰਦੇ ਦੇਖਣਾ ਦੇਖ ਲਿਓ ਸਾਡੇ ਨਾਲ ਮੁੜ ਕੇ ਜੀ ਉਹਨਾਂ ਨੇ ਕਹਿੰਦੇ ਸੀਟਾਂ ਤੇ ਪਿਛਲੇ ਪਾਸੇ ਲੱਤਾਂ ਮਾਰਨੀਆਂ ਸ਼ੁਰੂ ਕਰਤੀਆਂ। ਇਹ ਤੋਂ ਗੱਲ ਵੱਧ ਗਈ ਤੇ ਫਿਰ ਗੱਲ ਜਿੱਦਾਂ ਆਪਣੇ ਪੰਜਾਬੀ ਨੇ ਹੁੰਦੀ ਹੈ ਵੀ ਆ ਜਾਓ ਬਾਹਰ ਉਹਨਾਂ ਨੂੰ ਲੱਗਾ ਵੀ ਇਕੱਲਾ ਬੰਦਾ ਹੋਣਾ ਉਹ ਤਿੰਨ ਚਾਰ ਜਣੇ ਜਿਹੜੇ ਚਾਰ ਜਣੇ ਸੀਗੇ ਚਾਰ ਜਣੇ ਉਹ ਸੀ ਜਿਹੜੇ ਖਰੂਦ ਕਰਨ ਵਾਲੇ ਤੇ ਇੱਕ ਜਣਾ ਉਹ ਸੀ ਉਹਨਾਂ ਨੇ ਸਮਝਿਆ ਵੀ ਇੱਕ ਜਣਾ ਪਰ ਉਹ ਵੀ ਪੰਜ ਛੇ ਜਣੇ ਸੀ ਉਹ ਸਾਰੇ ਬਾਹਰ ਆ ਗਏ ਤੇ ਬਾਹਰ ਆ ਕੇ ਪਰਲੇ ਪਾਸੇ ਜਿਹੜਾ ਝੜੀਆਂ ਜਿਹੀਆਂ ਉੱਧਰ ਲਿਜਾ ਕੇ ਫਿਰ ਉਹਨਾਂ ਨੇ ਕਹਿੰਦੇ ਉਹ ਕਿੱਧਰ ਕੁੱਟ ਕੀਤੀ ਵੀ ਕਹਿਣ ਦੀ ਗੱਲ ਕੋਈ ਨਹੀਂ। ਪੁਲਿਸ ਆ ਗਈ ਤੇ ਪੁਲਿਸ ਨੇ ਜਿਹੜੇ ਜੀ ਕੁੱਟਣ ਵਾਲੇ ਸੀ ਉਹਨਾਂ ਦੇ ਵਿੱਚੋਂ ਇੱਕ ਨੂੰ ਗੱਡੀ 'ਚ ਬਿਠਾ ਲਿਆ ਤੇ ਖ਼ਬਰ ਦੇ ਮੁਤਾਬਕ ਪੁਲਿਸ ਚਾਹੁੰਦੀ ਨਹੀਂ ਸੀ ਵੀ ਉਸ ਨੂੰ ਚਾਰਜ ਕੀਤਾ ਜਾਵੇ ਕਿਉਂਕਿ ਪੁਲਿਸ ਵੀ ਇਸ ਸਾਰੇ ਕਾਸੇ ਤੋਂ ਅੱਕੀ ਪਈ ਆ। ਇਸ ਵੀਕਐਂਡ ਦੇ ਉੱਪਰ ਸਪਰੰਜਾ ਬੈਂਕਟ ਹਾਲ ਦੇ ਵਿੱਚ ਵੀ ਸ਼ੋਅ ਹੋਣਾ ਸੀ ਸ਼ੋਅ ਹੋਇਆ ਸ਼ੋਅ ਜਿਹੜਾ ਸੀਗਾ ਜੀ ਵੱਡੀ ਗਿਣਤੀ ਵਿੱਚ ਜਿਹੜੇ ਦਰਸ਼ਕ ਸਨ ਸ਼ੋਅ ਦੇ ਵਿੱਚ ਪਹੁੰਚੇ ਹੋਏ ਸਨ ਸਿਕਿਉਰਿਟੀ ਦਾ ਇੰਤਜ਼ਾਮ ਵਧੀਆ ਸੀ ਸੋ ਸ਼ੋਅ ਜਿਹੜਾ ਜੀ ਉਹ ਪੂਰੇ ਦਾ ਪੂਰਾ ਜਿਹੜੇ ਅੰਦਰ ਬੈਠੇ ਸੀ ਉਹਨਾਂ ਨੇ ਆਨੰਦ ਮਾਣਿਆ ਪਰ ਬਾਹਰ ਪਾਰਕਿੰਗ ਲਾਟ ਦੇ ਵਿੱਚ ਦੋ ਧਿਰਾਂ ਆਪਸ ਵਿੱਚ ਖੇਬੜੀਆਂ ਉਹਨਾਂ ਦੇ ਵਿੱਚ ਕਹਿੰਦੇ ਵੀ ਗੋਲੀਬਾਰੀ ਦਾ ਵੀ ਆਦਾਨ ਪ੍ਰਦਾਨ ਹੋਇਆ ਔਰ ਇੱਕ ਵਿਅਕਤੀ ਜਿਹੜਾ ਸੀ ਰੈਂਡਮਲੀ ਉਹ ਵਿਚਾਰਾ ਜੀਪ ਦੇ ਵਿੱਚ ਦੀ ਵੈਸੇ ਕਹਿੰਦੇ ਜਾ ਰਿਹਾ ਸੀ ਉਹਦੀ ਜੀਪ ਦੇ ਦਰਵਾਜ਼ੇ ਵਿੱਚ ਨਿਕਲ ਕੇ ਤੇ ਪੱਟ ਦੇ ਵਿੱਚ ਜਾ ਕੇ ਤੇ ਗੋਲੀ ਰੁਕੀ। ਉਸ ਤੋਂ ਬਾਅਦ ਤਕਰੀਬਨ ਪੌਣੇ ਦਸ ਦਸ ਵਜੇ ਦੀ ਗੱਲ ਆ ਤੇ ਬਸ ਪੁਲਿਸ ਦੀਆਂ ਗੱਡੀਆਂ ਆ ਗਈਆਂ ਜੀ ਸੋ ਉਹਨਾਂ ਨੇ ਜਿਹੜੇ ਬੈਂਕਟ ਹਾਲ ਦੇ ਮਗਰਲੇ ਪਾਸੇ ਪਾਰਕਿੰਗ ਲੋਟ ਹੈ ਨਾਲ ਕਿਉਂਕਿ ਪਿਛਲੇ ਪਾਸੇ ਇੱਕ ਸਟ੍ਰਿਪ ਪਲਾਜ਼ੇ ਵਾਂਗੂ ਹੈ ਤੇ ਉਹਦੀ ਪਾਰਕਿੰਗ ਲਾਟ ਦੇ ਵਿੱਚ ਸਾਰਾ ਕੁਝ ਵਾਪਰਿਆ ਤੇ ਉਹ ਦੇਰ ਰਾਤ ਤੱਕ ਪੁਲਿਸ ਜਿਹੜੀ ਹੈ ਜੀ ਉੱਥੇ ਤਹਿਕੀਕਾਤ ਕਰਦੀ ਰਹੀ। ਗੱਲ ਕੀ ਕਿ ਜਿਹੋ ਜਿਹਾ ਕਲਚਰ ਡਿਵੈਲਪ ਹੋ ਰਿਹਾ ਅਜਿਹਾ ਪਹਿਲਾਂ ਨਹੀਂ ਸੀ ਹੋਇਆ ਕਰਦਾ ਕਿਉਂਕਿ ਅੱਜ ਕੱਲ੍ਹ ਹਰ ਬੰਦਾ ਜਿਹੜਾ ਜੀ ਉਹ ਡੱਬ ਦੇ ਵਿੱਚ ਕੁਛ ਨਾ ਕੁਛ ਰੱਖੀ ਫਿਰਦਾ। ਔਰ ਮੈਂ ਅੱਗੇ ਵੀ ਇਹ ਗੱਲ ਠੋਕ ਵਜਾ ਕੇ ਕਹਿੰਦਾ ਹੁੰਦਾ ਕਿ ਸਾਡੀ ਜਿਹੜੀ ਇਹ ਪਿਛਲੇ ਇੱਕ ਦਹਾਕੇ ਤੋਂ ਜੋ ਜਿਸ ਢੰਗ ਦਾ ਗਾਉਣ ਚੱਲਿਆ ਜਿਸ ਢੰਗ ਦੇ ਨਾਲ ਹਥਿਆਰਾਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਜਿਸ ਢੰਗ ਦੇ ਨਾਲ ਜਾਇਜ਼ ਨਜਾਇਜ਼ ਹਥਿਆਰ ਜਾਇਜ਼ ਨਾਲੋਂ ਵੀ ਵੱਧ ਨਜਾਇਜ਼ ਢੰਗ ਦੇ ਨਾਲ ਹਥਿਆਰ ਰੱਖਣ ਨੂੰ ਸ਼ੇਖੀ ਸਮਝੀ ਜਾਂਦੀ ਹੈ ਜਾਂ ਫਿਰ ਬਹਾਦਰੀ ਸਮਝਣ ਲਾ ਦਿੱਤਾ ਗਿਆ ਇਹ ਸਾਰਾ ਕੁਝ ਉਸ ਦੇ ਸਾਈਡ ਇਫੈਕਟਸ ਨੇ। ਆ ਫੇਸਬੁੱਕ ਦੇ ਉੱਪਰ ਨਾ ਕਈ ਵਾਰੀ ਲੜਕੀਆਂ ਮੈਮਰੀਜ਼ ਆਉਂਦੀਆਂ ਹੁੰਦੀਆਂ ਜਦੋਂ 2013 ਦੇ ਵਿੱਚ ਆਪਾਂ ਲੋਕ ਜਾਗ੍ਰਿਤੀ ਮੰਚ ਬਣਾਇਆ ਔਰ ਇੱਕ ਬੈਂਕਟ ਹਾਲ ਦੇ ਵਿੱਚ 700-800 ਬੰਦਾ ਇਕੱਠ ਵੀ ਉਦੋਂ ਕੀਤਾ ਸੀ ਉਸ ਤੋਂ ਬਾਅਦ ਬਹੁਤ ਸਾਰੇ ਸ਼ੋਅ ਜਿਹੜੇ ਸਨ ਉਹ ਚੈਲੰਜ ਹੋਏ ਉਦੋਂ ਕਈ ਲੋਕ ਇਹ ਗੱਲ ਕਹਿੰਦੇ ਹੁੰਦੇ ਸੀ ਵੀ ਇਹ ਜਿਹੜੇ ਨੇ ਜੀ ਇਹ ਘੜਮ ਚੌਧਰੀ ਨੇ ਜੀ ਇਹ ਬਗੈਰ ਗੱਲੋਂ ਜਿਹੜੇ ਜੀ ਇਹ ਮੁਜ਼ਾਹਰੇ ਕਰਨ ਲੱਗ ਪਏ ਨੇ ਬਗੈਰ ਗੱਲੋਂ ਗਾਉਣ ਵਾਲਿਆਂ ਦੇ ਉੱਪਰ ਕਿੰਤੂ ਪਰੰਤੂ ਕਰਨ ਲੱਗ ਪਏ ਨੇ ਇਹ ਸਿਰਫ ਐਂਟਰਟੇਨਮੈਂਟ ਵਾਸਤੇ ਜਿਹੜੇ ਜੀ ਅਸੀਂ ਗੀਤ ਬਣਾਉਂਦੇ ਹਾਂ। ਹਾਲਾਂਕਿ ਬਹੁਤ ਸਾਰੇ ਗਾਇਕਾਂ ਨੇ ਉਸ ਗੱਲ ਦੇ ਉੱਪਰ ਇਹ ਐਦ ਵੀ ਲਿਆ ਸੀ ਔਰ ਉਸ ਤੋਂ ਬਾਅਦ ਉਹਨਾਂ ਨੇ ਕੋਈ ਉਹੋ ਜਿਹਾ ਗੀਤ ਗਾਇਆ ਵੀ ਨਹੀਂ ਪਰ ਬਹੁਤੇ ਜਿਹੜੇ ਸਨ ਉਹ ਆਲੋਚਨਾ ਕਰਦੇ ਸੀ ਸਾਡੇ ਉਹਨਾਂ ਯਤਨਾਂ ਦੀਆਂ। ਉਹ ਤੋਂ ਬਾਅਦ ਅਸੀਂ ਵੀ ਮਾੜਾ ਜਿਹਾ ਚੁੱਪ ਕਰਕੇ ਸਾਰੇ ਬਹਿ ਗਏ ਜੀ ਇਕੱਲਾ ਮੈਂ ਹੀ ਥੋੜ੍ਹਾ ਸੀਗਾ ਉੱਥੇ 35-40 ਬੰਦੇ ਜਿਹੜੇ ਸਨ ਉਸ ਸੰਸਥਾ ਦੇ ਵਿੱਚ ਹੋਰ ਵੀ ਸਨ ਉਹ ਸਾਰੇ ਜਿਹੜੇ ਚੁੱਪ ਕਰਕੇ ਬਹਿ ਗਏ ਭਾਈ ਜੋ ਹੁੰਦਾ ਹੋਈ ਜਾਣ ਦਿਓ ਆਪੋ ਆਪਣੇ ਥਾਂ ਤੇ ਤੁਸੀਂ ਠੀਕ ਰਹੋ ਫਿਰ ਕਿੰਨਿਆਂ ਕੁ ਨੂੰ ਸੁਧਾਰ ਲਾਂਗੇ। ਜੇ ਹੁਣ ਜਿਹੜੇ ਬੰਦੇ ਉਦੋਂ ਫੋਨ ਕਰ ਕਰਕੇ ਰੇਡੀਓ ਪ੍ਰੋਗਰਾਮਾਂ ਤੇ ਕਹਿੰਦੇ ਸੀਗੇ ਜੀ ਕਿ ਨਹੀਂ ਭਾਈ ਇਹ ਸਿਰਫ ਐਂਟਰਟੇਨਮੈਂਟ ਆ ਕੁਛ ਨਹੀਂ ਹੋਣਾ ਇਹਦੇ ਨਾਲ ਇਹ ਬਗੈਰ ਗੱਲੋਂ ਜਿਹੜਾ ਜੀ ਚੌਧਰ ਕੀਤੀ ਜਾ ਰਹੀ ਹੈ ਸੋ ਹੁਣ ਇਹਨਾਂ ਦੇ ਕੀ ਵਿਚਾਰ ਨੇ ਹੁਣ ਬਹੁਤੀ ਵਾਰੀ ਸੁਣੇ ਨਹੀਂ ਪਰ ਕੀ ਆ ਕਿ ਸਾਡੀ ਕਿਹੜੀ ਜਿਹੜੀ ਜਵਾਨੀ ਆ ਉਸ ਦੀ ਸੋਚ ਜਿਹੜੀ ਆ ਜੀ ਜ਼ਰੂਰ ਭ੍ਰਿਸ਼ਟ ਕਰਦੀ ਆ। ਹੁਣ ਜਦੋਂ ਪਿਛਲੇ ਦਿਨੀ ਮਨਮੋਹਣ ਵਾਰਸੋਰਾਂ ਦਾ ਸ਼ੋਅ ਹੋਇਆ ਜਦੋਂ ਉੱਥੇ ਖਰੂਦ ਹੋਇਆ ਹੁਣ ਜਿਹੜੀ ਉੱਥੇ ਜਿਹੜੇ ਸਿਕਿਉਰਿਟੀ ਦੇ ਵਿੱਚ ਵੀ ਬਹੁਤੇ ਆਪਣੇ ਪੰਜਾਬੀ ਬੱਚੇ ਨੇ ਜਿਹੜੇ ਪੰਜਾਬ ਤੋਂ ਵੀ ਆਏ ਨੇ ਜਾਂ ਫਿਰ ਇੱਥੋਂ ਦੇ ਬੋਰਨ ਨੇ ਜਿਹੜੇ ਪੰਜਾਬ ਤੋਂ ਆਏ ਬੱਚੇ ਨੇ ਉਹਨਾਂ ਨਾਲ ਗੱਲਬਾਤ ਚੱਲਦੀ ਸੀ ਉਹ ਕਹਿੰਦੇ ਯਾਰ ਵੀ ਆਹ ਜਿਹੜੀ ਆਹ ਨਸਲ ਆ ਵੀ ਇਹ ਤਾਂ ਕਦੀ ਬਹੁਤੀ ਦੇਖੀ ਹੀ ਨਹੀਂ ਸੀ ਇਹ ਕਿੱਥੋਂ ਆਈ ਹੈ ਵੀ ਜਿਸ ਤੇ ਸਾਨੂੰ ਨਹੀਂ ਪਤਾ। ਹਾਲਾਤ ਜਿਹੜੇ ਨੇ ਜੀ ਉਹ ਦਿਨ ਬ ਦਿਨ ਵੱਧ ਤੋਂ ਬਦਤਰ ਹੁੰਦੇ ਜਾ ਰਹੇ ਨੇ ਔਰ ਖਾਸ ਕਰਕੇ ਸ਼ੋਅ ਬਿਜ਼ਨਸ ਵਾਸਤੇ ਜਿਹੜੇ ਵਿਚਾਰੇ ਪ੍ਰਮੋਟਰ ਨੇ ਜਿਹੜੇ ਸਾਰਾ ਕੁਛ ਤੱਕ ਦੌ ਕਰਦੇ ਨੇ ਪੈਸਾ ਪੱਲੋਂ ਲਾਉਂਦੇ ਨੇ ਜਾਂ ਫਿਰ ਆਪਣੇ ਸੱਜੇ ਖੱਬਿਓਂ ਇਕੱਠੇ ਕਰਕੇ ਲਾਉਂਦੇ ਨੇ ਸੋ ਸ਼ੋਅ ਬਿਜ਼ਨਸ ਵਾਸਤੇ ਇਹ ਸ਼ੁਭ ਸ਼ਗਨ ਨਹੀਂ ਹੈ। ਹੁਣ ਅਗਲੇ ਦਾ ਸਾਰਾ ਜਿਹੜਾ ਇੰਤਜ਼ਾਮ ਕੀਤਾ ਕਰਾਇਆ ਹੁੰਦਾ ਦੋ ਚਾਰ ਵਿਅਕਤੀ ਜਿਹੜੇ ਜੀ ਖਰੂਦ ਪਾ ਕੇ ਅਤੇ ਸਾਰਾ ਕੁਛ ਜਿਹੜਾ ਉਹ ਕਹਿ ਲਓ ਵੀ ਖੇਹ ਖਰਾਬ ਕਰ ਜਾਂਦੇ ਆ। ਸਾਡੇ ਮੀਡੀਆ ਦੇ ਵਿੱਚ ਨੇ ਕਾਫ਼ੀ ਚਰਚਿਤ ਸ਼ਖਸੀਅਤ ਆ, ਪਹਿਲਾਂ ਕੈਟਗਰੀ ਦੇ ਵਿੱਚ ਤੁਸੀਂ ਉਹਨਾਂ ਨੂੰ ਸੁਣਦੇ ਸੀ, ਹੁਣ ਤੁਸੀਂ ਰੈੱਡ ਐਫ ਐਮ 'ਤੇ ਇੱਥੇ ਵੀ ਸੁਣਦੇ ਹੋ। ਰਿਸ਼ੀ ਨਾਗਰ ਹੋਰੀ ਦੋਨੇ ਮੀਆਂ ਬੀਬੀ ਜਿਹੜੇ ਨੇ ਜੀ ਉਹ ਪ੍ਰੋਫੈਸਰ ਰਹਿ ਚੁੱਕੇ ਨੇ, ਪੜ੍ਹੇ ਲਿਖੇ ਨੇ, ਸਿਆਣੇ ਨੇ। ਔਰ ਉੱਥੋਂ ਖ਼ਬਰ ਆਈ ਹੈ ਜੀ ਕਿ ਕੈਲਗਰੀ ਦੇ ਵਿੱਚ ਇੱਕ ਬੈਂਕਟ ਹਾਲ ਦੇ ਵਿੱਚ ਕੋਈ ਈਵੈਂਟ ਸੀ ਔਰ ਉੱਥੋਂ ਬਾਹਰ ਨਿਕਲਦਿਆਂ ਉਹਨਾਂ ਦੇ ਉੱਪਰ ਹਮਲਾ ਕੀਤਾ ਗਿਆ, ਉਹਨਾਂ ਦੀ ਕੁੱਟਮਾਰ ਜਿਹੜੀ ਅੱਜ ਕੀਤੀ ਗਈ ਹੈ। ਮੇਰੀ ਨਿੱਜੀ ਤੌਰ ਦੇ ਉੱਪਰ ਤੇ ਰਿਸ਼ੀ ਹੋਰਾਂ ਨਾਲ ਗੱਲਬਾਤ ਨਹੀਂ ਹੋਈ, ਮੈਂ ਪ੍ਰੋਗਰਾਮ ਤੋਂ ਬਾਅਦ ਜ਼ਰੂਰ ਸੰਪਰਕ ਕਰਨ ਦੀ ਕੋਸ਼ਿਸ਼ ਕਰਾਂਗਾ ਅਤੇ ਬਾਕੀ ਵੀਰ ਵੀ ਉਹਨਾਂ ਤੋਂ ਲਵਾਂਗੇ। ਗੱਲ ਕੀ ਕਿ ਜਿਹੜਾ ਕਿੰਤੂ ਪਰੰਤੂ ਕਰਦਾ ਉਸ ਦੇ ਉੱਪਰ ਜਿਹੜਾ ਜੀ ਇਸ ਢੰਗ ਦੇ ਨਾਲ ਚਾਹੇ ਉਹ ਕਹਿ ਲਓ ਵੀ ਡਿਜੀਟਲੀ ਬੁਲਿੰਗ ਕੀਤਾ ਜਾਂਦਾ ਹੋਵੇ ਚਾਹੇ ਫਿਜ਼ੀਕਲੀ ਹਾਰਮ ਕੀਤਾ ਜਾਂਦਾ ਹੋਵੇ, ਸੋ ਇਹ ਘਟਨਾਵਾਂ ਜਿਹੜੀਆਂ ਨੇ ਜੀ ਇਹ ਵੀ ਫਿਕਰਮੰਦੀ ਵਾਲੀਆਂ ਨੇ। ਇੱਕ ਹੋਰ ਸ਼ੋਕ ਸਮਾਚਾਰ ਤੁਹਾਡੇ ਨਾਲ ਸਾਂਝਾ ਕਰਨਾ ਸੀ, ਆਪਣੇ ਮੀਡੀਆ ਦੇ ਵਿੱਚ ਜਾਣਕਾਰੀ ਜਾਣੀ ਪਛਾਣੀ ਸ਼ਖਸੀਅਤ ਜੀ ਅਮਰਜੀਤ ਰਾਏ ਹੋਰੀ, ਸੋ ਉਹਨਾਂ ਦੇ ਪਿਤਾ ਜੀ ਸਤਿਕਾਰਯੋਗ ਜੋਗਿੰਦਰ ਸਿੰਘ ਰਾਏ ਹੋਰੀ ਜਿਹੜੇ ਕਿ ਪਿੰਡ ਫਾਸਲਾ ਤੋਂ ਨੇ, ਸੋ ਉਹ ਪਿਛਲੇ ਲੰਬੇ ਸਮੇਂ ਤੋਂ ਕੈਨੇਡਾ ਦੇ ਵਿੱਚ ਇਹ ਪਰਿਵਾਰ ਰਹਿ ਰਿਹਾ ਔਰ ਸ਼ਨਿਚਰਵਾਰ ਜਿਹੜਾ ਸੀਗਾ ਜੀ 28 ਸਤੰਬਰ ਨੂੰ ਸਵੇਰੇ 9 ਵਜੇ ਦੇ ਕਰੀਬ ਉਹ ਤਕਰੀਬਨ 95 ਸਾਲ ਦੀ ਉਮਰ ਭੋਗ ਕੇ ਆਪਣੇ ਭਰੇ ਭਰਾਏ ਪਰਿਵਾਰ ਨੂੰ ਛੱਡ ਗਏ ਨੇ। ਇੱਕ ਸੰਖੇਪ ਜਿਹੀ ਬਿਮਾਰੀ ਤੋਂ ਬਾਅਦ ਉਹਨਾਂ ਨੇ ਆਪਣੇ ਸਵਾਸਾਂ ਦੀ ਪੂੰਜੀ ਜਿਹੜੀ ਹੈ ਜੀ ਉਹ ਖਤਮ ਕੀਤੀ ਹੈ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦਾ ਫਿਊਨਰਲ ਜਿਹੜਾ ਜੀ ਉਹ ਅਰੇਂਜ ਕੀਤੇ ਜਾ ਰਹੇ ਨੇ ਔਰ ਤੁਹਾਡੇ ਨਾਲ ਜਿਹੜੀ ਉਹ ਜਾਣਕਾਰੀ ਜਿਹੜੀ ਹੈ ਜੀ ਅਸੀਂ ਭਵਿੱਖ ਦੇ ਵਿੱਚ ਆਪਣੇ ਰੇਡੀਓ ਦੇ ਜ਼ਰੀਏ ਅਤੇ ਜਾਂ ਫਿਰ ਆਪਣੇ ਸੋਸ਼ਲ ਮੀਡੀਆ ਦੇ ਜ਼ਰੀਏ ਤੁਹਾਡੇ ਤੱਕ ਜ਼ਰੂਰ ਸਾਂਝੀ ਕਰਾਂਗੇ। ਉਹ ਆਪਾਂ ਫਿਰ ਨਿੱਕੀ ਜਿਹੀ ਲੈ ਲਈ ਇੱਕ ਕਮਰਸ਼ਲ ਬ੍ਰੇਕ, ਉਸ ਤੋਂ ਬਾਅਦ ਬਾਕੀ ਦੀ ਗੱਲਬਾਤ ਕਰਦੇ ਹਾਂ। ਤੁਸੀਂ ਕੋਈ ਗੱਲਬਾਤ ਕਰਨੀ ਹੋਵੇ ਤਾਂ 416-6178778 ਤੇ ਸੰਪਰਕ ਕਰ ਸਕਦੇ ਹੋ।
ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ, ਜੀ ਹਾਂ ਤੁਸੀਂ ਠੀਕ ਸੁਣਿਆ, ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ ਟਰੱਕ ਸਿੱਖਣ ਦੇ ਚਾਹਵਾਨਾਂ ਨੂੰ ਹਰ ਲੈਵਲ ਦੀ ਉੱਚ ਸਿਖਲਾਈ ਅਤੇ ਪਾਸ ਹੋਣ ਤੱਕ ਟ੍ਰੇਨਿੰਗ ਅਤੇ ਸਿੱਖਿਆ ਦੇਣ ਲਈ ਵਚਨਬੱਧ ਹੈ। ਤੁਹਾਡੀ ਸਹੂਲਤ ਮੁਤਾਬਿਕ ਫਲੈਕਸੀਬਲ ਟਾਈਮਿੰਗ, ਵੈਰੀ ਈਜ਼ੀ ਫਾਈਨੈਂਸਿੰਗ ਅਤੇ ਉੱਚ ਦਰਜੇ ਦੇ ਟਰੱਕ ਅਤੇ ਟ੍ਰੇਨਰਾਂ ਨਾਲ ਲੈਸ। ਸਕੂਲ ਤੋਂ ਟਰੱਕ ਸਿਖਲਾਈ ਲੈਣ ਲਈ ਹੁਣੇ ਹੀ ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ ਨਾਲ 6475505913 ਤੇ ਸੰਪਰਕ ਕਰੋ। ਇੱਕ ਵਾਰ ਫੇਰ 6475505913, ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ।
ਲਾਈਫ ਵਿਜ਼ਟਰ ਡਿਸੇਬਿਲਟੀ ਮੋਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ। ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ। RRSP ਜਾਂ RESP ਕਰਵਾਉਣੀ ਹੈ, ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ।
ਹੈਲੋ, ਦਿਸ ਇਜ਼ ਰਾਜਪਾਲ ਬਰਾੜ, ਚਾਰਟਰਡ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ। ਆਈ ਹੈਵ ਬੀਨ ਸਰਵਿੰਗ ਕੈਨੇਡੀਅਨ ਫਰਮ ਦਾ ਲਾਸਟ 20 ਈਅਰਸ ਫਾਰ ਆਲ ਦੇਅਰ ਇੰਡੀਵਿਜੁਅਲ ਇਨਵੈਸਟਮੈਂਟਸ ਐਂਡ ਇੰਸ਼ੋਰੈਂਸ ਨੀਡਸ, financial planning and their estate planning. Please feel free to give me a call and I'll be more than happy to assist you. Thank you.
416-917-1456, 416-917-1456, Rajpal Brad.
HK Tire Center to cars and trucks pe brand new ya old tires le sakde ho.
BF Godrej, Hamcock, Firestone, Chinese tires mil dene.
24/7 road service available. HK Tire Center, 6191 Atlantic Drive, Mississauga. Call karo Bhuta Chahalu, 647-295-4600, 647-295-4600. HK Tire Center.
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ ਇਸ ਪੱਖੋਂ?
ਮੈਂ ਬਿਲਕੁਲ ਬੇਫਿਕਰ ਹਾਂ।
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ?
ਕੋਈ ਗੱਲ ਨਹੀਂ,
ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਰਿਮੈਕਸ ਸਪੈਸ਼ਲਿਸਟ ਤੇ ਚੰਦੀਪ ਬਰਾੜ ਨੂੰ ਹੁਣੇ ਕਾਲ ਕਰੋ 647-384-3036।
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ। ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰੈਂਪਟਨ ਬਾਰੀਅਰਜ਼ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ। ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ। ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-276-7667।
ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸਿਰਨੀ ਬੂੰਦੀ ਸ਼ਕਰਪਾਰੇ ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ ਮੇਜ਼ ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-5154 6473888154 ਤੇ ਸੰਪਰਕ ਕਰੋ ਪੱਪੂ ਹਲਵਾਈ।
ਮੇਰੀ ਨਿੱਕੀ ਭੈਣ, ਤੂੰ ਇਹ ਦੱਸ ਤੈਨੂੰ ਐਤਕੀ ਰੱਖੜੀ ਤੇ ਕੀ ਚਾਹੀਦਾ?
ਵੀਰੇ ਗੱਲ ਸੁਣ ਨਾ ਮੇਰੀ, ਐਤਕੀ ਰੱਖੜੀ ਬੇਸ਼ੱਕ ਸ਼ਗਨ ਘੱਟ ਦੇਰੀ, ਪਰ ਮਿਠਾਈ ਸਿਰਫ ਸਮੋਸਾ ਸਵੀਟ ਫੈਕਟਰੀ ਤੋਂ ਲੈ ਕੇ ਆਈ।
ਸਭ ਨੂੰ ਪਤਾ ਕਿ ਭਾਜੀ ਦਿਨ ਸ਼ਗਨਾਂ ਦੀ ਹੋਵੇ ਜਾਂ ਭੈਣ ਭਰਾ ਦਾ ਪਿਆਰ ਰੱਖੜੀ ਵਿੱਚ ਬੰਨਿਆ ਹੋਵੇ, ਮੂੰਹ ਮਿੱਠਾ ਤਾਂ ਸਿਰਫ ਸਮੋਸਾ ਸਵੀਟ ਫੈਕਟਰੀ ਦੀ ਮਠਿਆਈਆਂ ਨਾਲ ਹੀ ਪੂਰਾ ਹੁੰਦਾ ਹੈ।
ਬੇਸ਼ੁਮਾਰ ਤਾਜ਼ੀਆਂ ਸ਼ੁੱਧ ਖੋਏ ਨਾਲ ਬਣੀਆਂ ਮਠਿਆਈਆਂ ਸਿਰਫ ਸਮੋਸਾ ਐਂਡ ਸਵੀਟ ਫੈਕਟਰੀ ਤੋਂ। ਸਰਵਿੰਗ ਆਨ 3 ਲੋਕੇਸ਼ਨ 416-213-1165 416-213-1165।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-84-84
9059158484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਹਿਪਿਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਉਹ ਜੀ, ਰੀਅਲ ਅਸਟੇਟ ਡੀਲ ਕਿਸੇ ਨੂੰ ਰਾਸ ਆਵੇ?
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰੋਪਰਟੀ ਦੇ ਬਾਗ ਜਗਾਵੇ। ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਅਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੇਲ ਮੁੰਡੀ।
ਕਾਲ ਕਰੋ 416-213-1313 416-213-1313
7895 Tranmere Drive 206 Mississauga ਡੇਲ ਮੁੰਡੀ ਰੀਅਲ ਸਟੇਟ ਐਕਸਪਰਟ।
ਦੋਸਤੋ, ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ, ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ ਵਿੱਚ ਸੀ ਐਨ ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045 9579-0045 ਟੌਪ ਚੁਆਇਸ ਇਲੈਕਟ੍ਰੋਨਿਕਸ।
ਓਏ, ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ। ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ, ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪ੍ਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪ੍ਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀ, ਰਿਸੈਪਸ਼ਨ, ਪ੍ਰੀ ਵੈਡਿੰਗ ਫੰਕਸ਼ਨ, ਐਨੀਵਰਸਰੀਜ, ਬਰਥਡੇਜ, ਕਾਰਪੋਰੇਟ ਇਵੈਂਟਸ। ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪ੍ਰੈਂਜਾ ਬੈਂਕਵਿਟ ਹਾਲ, 510 ਡਿਅਰਹਰਸ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3458 9057933458।
ਇੱਕ ਵਾਰ ਫੇਰ ਸਵਾਗਤ ਜੀ। ਸੋ ਤੁਹਾਡੀਆਂ ਕਾਲਾਂ ਦਾ ਧੰਨਵਾਦ। ਸੋ ਬਹੁਤੇ ਸਾਡੇ ਜਿਹੜੇ ਸਰੋਤੇ ਨੇ ਉਹਨਾਂ ਨੂੰ ਇਹ ਲੱਗਦਾ ਕਿ ਭਾਈ ਜਿਹੜੇ ਖਰੂਦੀ ਨੇ ਵੀ ਪੁਲਿਸ ਜਿਹੜੀ ਹੈ ਜੀ ਉਹਨਾਂ ਨੂੰ ਚਾਰਜ ਕਰੇ ਤੇ ਬਾਅਦ ਵਿੱਚ ਸਰਕਾਰ ਉਹਨਾਂ ਨੂੰ ਡਿਪੋਰਟ ਕਰੇ। ਡਿਪੋਰਟੇਸ਼ਨ ਇਹਨਾਂ ਦੇ ਵਿੱਚ ਕਾਫੀ ਆ ਕਿਉਂਕਿ ਪਹਿਲੀ ਗੱਲ ਤਾਂ ਡਿਪੋਰਟ ਕਰਨ ਦਾ ਇੱਕ ਬੜਾ ਪਚੀਦਾ ਜਿਹਾ ਕਹਿ ਲਓ ਕਿ ਇੱਕ ਪ੍ਰੋਸੈਸ ਹੈ। ਡਿਪੋਰਟੇਸ਼ਨ ਹੋ ਰਹੀਆਂ ਨੇ, ਕਹਿੰਦੇ ਜਹਾਜ਼ਾਂ ਦੇ ਜਹਾਜ਼ ਭਰੇ ਜਾ ਰਹੇ ਨੇ, ਪਰ ਕਿਉਂਕਿ ਪ੍ਰਾਈਵੇਸੀ ਜਿਹੜੀ ਪਾਲਿਸੀ ਹੈ ਜੀ ਉਹਦਾ ਕਰਕੇ ਬਹੁਤੀਆਂ ਚੀਜ਼ਾਂ ਬਹੁਤੀਆਂ ਖ਼ਬਰਾਂ ਜਿਹੜੀਆਂ ਨੇ ਅਜਿਹੀਆਂ ਬਾਹਰ ਆਉਂਦੀਆਂ ਨਹੀਂ। ਸੋ ਸਰਕਾਰ ਵੀ ਜਿਹੜੀ ਹੈ ਜੀ ਬਹੁਤਾ ਕੁਝ ਸਮਝਣ ਲੱਗ ਪਈ ਹੈ। ਜੋ ਵੈਨਕੂਵਰ ਦੇ ਵਿੱਚ ਜੋ ਕੁਝ ਵਾਪਰਿਆ ਜਾਂ ਫਿਰ ਜਿਹੜੇ ਦਿਨ ਬਦਿਨ ਜਿਹੜੇ ਇਮੀਗ੍ਰੇਸ਼ਨ ਦੇ ਕਾਨੂੰਨ ਨੇ ਉਹਨਾਂ ਨੂੰ ਹੋਰ ਟਾਈਟ ਕੀਤਾ ਜਾ ਰਿਹਾ, ਇਸੇ ਵਜ੍ਹਾ ਕਰਕੇ ਜਿਹੜੇ ਹੈ ਜੀ ਕਿਉਂਕਿ ਆਟੇ ਦੇ ਨਾਲ ਘੁਣ ਵੀ ਸਿਆਣੇ ਕਹਿੰਦੇ ਪਿਸਦਾ ਹੁੰਦਾ, ਜਿਹੜੇ ਖਰੂਦੀ ਹੁੰਦੇ ਉਹਨਾਂ ਦੀ ਗਿਣਤੀ ਜਿਹੜੀ ਆ ਹਮੇਸ਼ਾ ਹੀ ਬੜੀ ਘੱਟ ਹੁੰਦੀ ਆ, ਪਰਸੈਂਟੇਜ ਬੜੀ ਘੱਟ ਹੁੰਦੀ ਆ, ਔਰ ਉਹਦਾ ਜਿਹੜਾ ਇੰਪੈਕਟ ਆ ਉਹ ਸਾਰਿਆਂ ਤੇ ਪੈਂਦਾ। ਸੋ ਉਹਦੇ ਨਾਲ ਜਿਹੜੇ ਆਮ ਜਿਹੜੇ ਸਟੂਡੈਂਟ ਨੇ ਉਹਨਾਂ ਦੇ ਉੱਪਰ ਵੀ ਬਹੁਤ ਉਸਦਾ ਭੈੜਾ ਅਸਰ ਪੈ ਰਿਹਾ, ਔਰ ਜਿਹਦੀ ਵਜ੍ਹਾ ਕਰਕੇ ਜਿਹੜਾ ਜੀ ਇੱਥੇ ਪੱਕੇ ਹੋਣਾ ਬੜਾ ਔਖਾ। ਇਹਨਾਂ ਦਿਨਾਂ ਦੇ ਵਿੱਚ ਜਿਹੜਾ ਬਾਰਡਰ ਟੱਪ ਕੇ ਅਮਰੀਕਾ ਵਾਲੇ ਪਾਸੇ ਜਾਣ ਦਾ ਰੁਝਾਨ ਆ ਉਹ ਰੁਝਾਨ ਵੀ ਜਿਹੜਾ ਸਿੱਖਾਂ ਤੇ ਆ, ਹਾਲਾਂਕਿ ਉਹ ਗੈਰ ਕਾਨੂੰਨੀ ਆ, ਔਰ ਚਾਹੇ ਟਰੰਪ ਹੁਣੀ ਬਣ ਜਾਣ ਤੇ ਚਾਹੇ ਕਮਲਾ ਹੈਰਿਸ ਹੋਰੀ ਜਿਹੜੇ ਲੋਕ ਇਸ ਢੰਗ ਦੇ ਨਾਲ ਅੰਦਰ ਵੜੇ ਨੇ ਉਹਨਾਂ ਨੂੰ ਫੜ ਫੜ ਕੇ ਤੇ ਜਹਾਜ਼ਾਂ ਚ ਚਾੜਨ ਦਾ ਦੋਨੇ ਧਿਰਾਂ ਜਿਹੜਾ ਜੀ ਉਹ ਅਹਿਦ ਲੈ ਰਹੀਆਂ ਨੇ, ਆਪਣੇ ਵੋਟਰਾਂ ਦੇ ਨਾਲ ਵਾਅਦਾ ਕਰ ਰਹੀਆਂ ਨੇ। ਉਹਨਾਂ ਹਾਲਾਤਾਂ ਦੇ ਵਿੱਚ ਕੀ ਹੋਵੇਗਾ, ਪਰ ਦੂਜੇ ਪਾਸੇ ਚਾਹੇ ਟਿਕਟੋਕ ਹੈ ਚਾਹੇ ਦੂਸਰੇ ਨੇ ਜੀ ਉੱਥੇ ਸ਼ਰੇਆਮ ਜਿਹੜੀਆਂ ਜੀ ਐਡਵਰਟਾਈਜ਼ਮੈਂਟ ਚੱਲ ਰਹੀਆਂ ਨੇ ਜੀ, ਜਿਹੜੇ ਬੰਦਿਆਂ ਨੇ ਬਾਰਡਰ ਪਾਰ ਕੀਤਾ ਹੁੰਦਾ ਉਹ ਟੈਸਟਮੋਨੀਅਲ ਪਾਉਂਦੇ ਨੇ ਜੀ, ਉਹ ਕਹਿੰਦੇ ਜੀ ਭਾਈ ਅਸੀਂ ਮੋਂਟਰੀਆਲ ਤੋਂ ਬਾਰਡਰ ਟੱਪ ਕੇ ਆਏ ਜੀ, ਅੱਧਾ ਘੰਟਾ ਸਾਨੂੰ ਲੱਗਿਆ, ਸੋ ਜੇ ਤੁਸੀਂ ਵੀ ਇਹ ਗੇਮ ਬਣਾਉਣੀ ਚਾਹੁੰਦੇ ਹੋ ਤਾਂ ਇਹਨਾਂ ਨਾਲ ਸੰਪਰਕ ਕਰੋ। ਹੁਣ ਪਤਾ ਨਹੀਂ ਜਿਹੜੀ ਸਾਡੀ ਜਿਹੜੀ ਬਾਰਡਰ ਸਿਕਿਉਰਿਟੀ ਫੋਰਸਿਸ ਨੇ ਉਹ ਉਹਨਾਂ ਤੇ ਐਕਸ਼ਨ ਕਿਉਂ ਨਹੀਂ ਲੈਂਦੀਆਂ, ਉਹ ਬੰਦੇ ਧੜੱਲੇ ਦੇ ਨਾਲ ਜਿਹੜੇ ਜੀ ਬਾਰਡਰ ਟਪਾ ਰਹੇ ਨੇ, $5,000 ਤੋਂ ਲੈ ਕੇ $7,000 ਤੱਕ ਜਿਹੜਾ ਜੀ ਉਹ ਇੱਕ ਜਣੇ ਨੂੰ ਬਾਰਡਰ ਲੰਘਾਉਣ ਦਾ ਵਸੂਲਿਆ ਜਾ ਰਿਹਾ। ਔਰ ਇੱਥੇ ਵੀ ਹਾਲਾਤ ਜਿਹੜੇ ਨੇ ਜੀ ਉਹੀ ਨੇ। ਜਨਾਬ ਕੀ ਹਾਲ ਚਾਲ ਨੇ? ਠੀਕ ਠਾਕ
ਵਧੀਆ, ਸਤਿ ਸ੍ਰੀ ਅਕਾਲ ਜੀ ਸਭ ਨੂੰ ਜੀ।
ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਠੀਕ ਠਾਕ ਹੋ?
ਠੀਕ ਹੈ, ਅੱਜ ਤੇ ਬੜੀਆਂ ਡਿਪਰੈਸਿੰਗ ਜਿਹੀਆਂ
ਮੰਡੇ ਹੁੰਦਾ ਵੀ ਠੰਡਾ ਆ, ਪਰ ਮੰਡੇ ਹਾਂ ਸੱਜੇ ਖੱਬੇ ਖਬਰਾਂ ਵੀ ਉਹੋ ਜਿਹੀਆਂ, ਹੁਣ ਪੰਜਾਬ ਵਾਲੇ ਚੈਨਲ ਤੁਸੀਂ ਦੇਖ ਲਓ ਤੇ ਉਥੋਂ ਵੀ ਖਬਰਾਂ ਜਿਹੜੀਆਂ ਉਹੋ ਜਿਹੀਆਂ ਆ ਰਹੀਆਂ ਤੇ ਇੱਥੇ ਵਾਲਾ ਖੋਲ ਲਓ ਕੰਮ ਤੇ
ਇੱਥੇ ਰਾਣਾ ਜੀ ਟਰੰਪ ਨੇ ਤੇ ਸਾਫ਼ ਕਿਹਾ, ਇਹ ਨੀ ਪਤਾ ਕਿੰਨਾ ਕੁ ਉਹਦੀ ਐਫੀਸ਼ੀਐਂਸੀ ਹੋਣੀ ਆ, ਮੈਨੂੰ ਇੱਕ ਵਾਰੀ ਪ੍ਰੈਜ਼ੀਡੈਂਟ ਬਣ ਦਿਓ ਮੈਂ ਇਹੋ ਜਿਹੀ ਡਿਪੋਰਟੇਸ਼ਨ ਲਾਉਂਗਾ ਜਿਹੜੀ ਅਮਰੀਕਨ ਹਿਸਟਰੀ ਪਹਿਲੋਂ ਕਿਨ ਵੇਖੀ ਨਾ ਹੋਵੇ ਜੀ।
ਪਰ ਦੂਜੇ ਪਾਸੇ ਕਮਲਾ ਹਰਸ ਹੁਣੀ ਕਹਿੰਦੇ ਵੀ ਇਹਨੇ ਤੇ ਬਸ ਗੱਲਾਂ ਹੀ ਕਰਨੀਆਂ, ਅਸੀਂ ਜਿਹੜਾ ਪਲਾਨ ਤਿਆਰ ਕੀਤਾ ਤਾਂ ਉਦੋਂ ਵੀ ਜ਼ਿਆਦਾ ਟਾਈਟ ਆ।
ਇੱਦਾਂ ਹੀ ਆ, ਅਵਾਮਾ ਇੱਕ ਪਾਸੇ ਤੇ ਬਣਿਆ ਸੀਗਾ ਬੜਾ ਸਾਫ਼ ਸੁਥਰਾ ਸੀ ਪ੍ਰੈਜ਼ੀਡੈਂਟ, 8 million ਬੰਦਾ ਦੋਨੇ ਡਿਪੋਰਟ ਕਰਾਇਆ ਸੀ 8 ਸਾਲਾਂ ਦੀ ਇੱਥੇ ਜੀ। ਜਿਹੜੇ ਇੱਥੇ ਆ ਨਾ ਇਹ ਸਾਡੀ ਜਿਹੜੀ ਕੈਨੇਡੀਅਨ ਗਵਰਨਮੈਂਟ ਦੀ ਜਿਹੜੀ ਇਮੀਗ੍ਰੇਸ਼ਨ ਪਾਲਿਸੀ ਆ ਇਹਦੀਆਂ ਹੀ ਖਾਮੀਆਂ, ਇਹਨਾਂ ਨੇ ਖੱਜਲ ਖਰਾਬ ਦੇ ਰਾਹ ਦੇ ਵਿੱਚ ਜਿਵੇਂ ਤੁਸੀਂ ਕਹਿਣਾ ਬਾਕੀ ਬੰਦੇ ਜਿਹੜੇ ਜੈਨੂਅਨ ਆ ਉਹਨਾਂ ਨੂੰ ਖੱਜਲ ਖੁਆਰੀ ਸਗੋਂ ਜ਼ਿਆਦਾ ਹੁੰਦੀ ਆ, ਜਿਹੜੇ ਫੁਲਤਰੂ ਹੁੰਦੇ ਉਹਨਾਂ ਨੇ ਇੱਧਰ ਕਦੇ ਛਾਲ ਮਾਰ ਕੇ ਉੱਧਰ ਚੱਲ ਜਾਣਾ ਕਦੇ ਉੱਧਰ ਚੱਲ ਜਾਣਾ ਹਾਂਜੀ, ਤੇ ਬਾਕੀ ਏਜੰਟਾਂ ਦਾ ਕੰਮ ਤੇ ਹੈ ਹੀ ਆਪਾਂ ਦੀ ਇਸ ਵੇਲੇ। ਫਿਰ ਉਹ ਕਿਵੇਂ ਉਦੋਂ ਸਿਆਲ ਦੇ ਵਿੱਚ -20 ਸੀ ਉਹ ਵਿਚਾਰੀ ਫੈਮਿਲੀ ਨੂੰ ਉਹਨਾਂ ਨੇ ਉੱਥੇ ਬਾਰਡਰ ਦੇ ਕੋਲ ਜਾ ਕੇ ਛੱਡ ਦਿੱਤਾ, ਉਹ ਵਿਚਾਰੇ ਫਰੀਜ਼ ਹੋ ਕੇ ਮਰ ਗਿਆ ਸੀ ਹਾਂਜੀ। ਤੇ ਜਿਹੜਾ ਨਾ ਇਹ ਇਮੀਗ੍ਰੇਸ਼ਨ ਦਾ ਹੁਣ ਇਹਨਾਂ ਨੇ ਕਿਹਾ ਵੀ 75,000 ਜਿਹੜਾ ਬੰਦਾ ਲਿਸਟ ਇਹਨਾਂ ਨੇ ਤਿਆਰ ਕੀਤੀ ਕੈਨੇਡਾ ਨੇ ਡਿਪੋਰਟ ਕਰਨ ਦੀ ਹਾਂਜੀ, ਤੇ ਕੁਛ ਕਰਨਗੇ ਵੀ, ਪਰ ਇਹ ਨਾ ਤੇ ਇਹਨਾਂ ਦਾ ਇਮੀਗ੍ਰੇਸ਼ਨ ਬੜਾ ਸਾਰੀ ਸਕਦਾ ਤੇ ਨਾ ਹੀ ਇਹਨਾਂ ਨੂੰ ਅਕਲ ਤੇ ਜ਼ਰੂਰ ਹੋਏਗੀ ਸਹੀ ਕਰਨ ਦੀ, ਪਰ ਇਹ ਸਹੀ ਤਰੀਕੇ ਨਾਲ ਇਮੀਗ੍ਰੇਸ਼ਨ ਕਰਨਾ ਨੀ ਚਾਹੁੰਦੇ ਜਿੱਥੇ ਤੱਕ ਮੈਨੂੰ ਨਜ਼ਰ ਆਉਂਦਾ, ਇਹ ਸਟ੍ਰੀਮ ਲਾਈਨ ਨਹੀਂ ਹੋ ਸਕਦੀ ਕਿ ਇਹ ਜਿਹੜਾ ਮਸਲਾ ਹੱਲ ਨਹੀਂ ਹੋ ਸਕਦਾ, ਜਦੋਂ ਕਿ ਸਾਰੀ ਇਸ ਵੇਲੇ ਜਿਵੇਂ ਕਹਿੰਦੇ ਹੁੰਦੇ ਆ ਬੈਲੈਂਸ ਹੀ ਇਮੀਗ੍ਰੇਸ਼ਨ ਦੇ ਉੱਤੇ ਅਟਕਿਆ ਹੋਇਆ, ਅਮੈਰੀਕਨ ਇਲੈਕਸ਼ਨ ਦਾ ਵੀ ਉਹਦੇ ਬੈਲੈਂਸ, ਚਲੋ ਅਮੈਰੀਕਾ ਦੀ ਪ੍ਰੋਬਲਮ ਥੋੜੀ ਜ਼ਿਆਦਾ ਵੱਡੀ, ਉਹਦੇ ਹਰ ਇੱਕ ਪਾਸੇ ਬੰਦਾ ਵੜਨ ਨੂੰ ਰੈਡੀ ਬੈਠੇ ਆ ਉੱਥੇ ਬਾਰਡਰਾਂ ਦੇ ਉੱਤੇ, ਪਿਛਲੇ ਸਾਲ 2.5 million ਬੰਦਾ ਇਲੀਗਲ ਵੜਿਆ ਮੈਕਸੀਕੋ ਤੋਂ ਹਾਂਜੀ, ਜਿਹੜੇ ਨਹੀਂ ਉਹਨਾਂ ਨੇ ਫੜੇ, ਜਿਹੜੇ ਲੀਗਲ ਆਏ ਉਹ ਵੱਖਰੇ, ਜਿਹੜੇ ਉਹਨਾਂ ਨੇ ਐਸਟੀਮੇਟ ਲਾਇਆ ਵੀ ਜਿਹੜੇ ਉੱਦਾਂ ਹੀ ਲੰਘ ਗਏ ਉਹ 2.5 million ਉੱਦਾਂ ਲੰਘ ਗਿਆ ਹਾਂਜੀ, ਤੇ ਹੁਣ ਇਧਰੋਂ ਕੈਨੇਡਾ ਤੇ ਮੈਂ ਜਦੋਂ ਦਾ ਮੈਂ ਕਾਹ ਤੋਂ ਆਇਆ ਇਸ ਮੁਲਕ ਚ ਆਇਆ ਉਦੋਂ ਤੇ ਮੇਰੇ ਕੋਲ ਡਾਟਾ ਹੁੰਦਾ ਸੀ ਵੀ ਜਿੰਨੇ ਕੈਨੇਡਾ ਦੇ ਵਿੱਚ ਬੰਦੇ ਈਅਰਲੀ ਆਉਂਦੇ ਨਾ ਭਲੇ ਦਿਨਾਂ ਚ ਉਹਨਾਂ ਚੋਂ ਅੱਧੇ ਜਿਹੜੇ ਅਮਰੀਕਾ ਚਲ ਜਾਂਦੇ ਸੀ।
ਇਹ ਪਹਿਲਾਂ ਨਿੱਕੇ ਹੁੰਦੇ ਆਪਾਂ ਬਾਂਦਰ ਕੀਲਾ ਨੀ ਖੇਡਦੇ ਹੁੰਦੇ ਸੀ ਵੀ ਜਦੋਂ ਇੱਕ ਪਾਸਿਓਂ ਜੁੱਤੀਆਂ ਜਿਹੜੀਆਂ ਉਹ ਗੋਲਤਾਰੇ ਚੋਂ ਬਾਹਰ ਕੱਢਣੀਆਂ ਤੇ ਉਹਨੇ ਉਧਰਲਾ ਪਾਸਾ ਸੇਵ ਕਰਨ ਜਾਣਾ ਤੇ ਦੂਜੇ ਪਾਸਿਓਂ ਕੱਢਣ ਲੱਗ ਪੈਣਾ। ਇੱਦਾਂ ਇਹ ਹੁੰਦੀ ਜਦੋਂ ਕਿ ਮੈਕਸੀਕੋ ਵਾਲੇ ਬਾਰਡਰ ਵੱਲ ਹੁੰਦੇ ਆ ਤੇ ਹੁਣ ਅੱਜ ਕੱਲ੍ਹ ਕੈਨੇਡਾ ਵਾਲੇ ਬਾਰਡਰ ਵੀ ਜਿਹੜੇ ਉਦੋਂ ਤੁਰ ਪਏ।
ਕੈਨੇਡਾ ਦਾ ਬਾਰਡਰ ਤੇ ਪਹਿਲਾਂ ਤੋਂ ਓਪਨ ਸੀ, ਇਹਨਾਂ ਨੇ ਬਹੁਤੀ ਕਦੀ ਗੌਰ ਹੀ ਨੀ ਸੀ ਕੀਤੀ। ਹੁਣ ਮਿਹਰਬਾਨੀ ਤੇ ਸਾਡੇ ਬੰਦਿਆਂ ਦੀ ਹੈ ਨਾ, ਖਾਸ ਕਰਕੇ ਜਿਨ੍ਹਾਂ ਨੇ ਇਹਨੂੰ ਵੀ ਆਪਣਾ ਲਾਈਮ ਲਾਈਟ ਦੇ ਵਿੱਚ ਲੈ ਕੇ ਆਉਂਦਾ ਵੀ ਇਧਰੋਂ ਵੀ ਬੰਦੇ ਆਉਂਦੇ ਆ ਹੁਣ। ਨਹੀਂ ਤੇ ਇੱਥੋਂ ਪਹਿਲੀ 90 ਤੋਂ ਪਹਿਲਾਂ ਕਈ ਵਾਰੀ ਜਾਣਾ ਤੇ ਕਦੇ ਪੁੱਛਦੇ ਹੀ ਨੀ ਸੀ ਹੁੰਦੇ ਵੀ ਤੁਸੀਂ ਕਿਹੜੇ ਕੰਟਰੀ ਦੇ ਸੀ, ਇਹੀ ਪੁੱਛਣਾ ਨੇ ਸਿਟੀਜ਼ਨ ਆਫ ਵਟ ਕੰਟਰੀ, ਅਮਰੀਕਾ ਕਹਿ ਦਿਓ ਕੈਨੇਡਾ ਕਹਿ ਦਿਓ। ਤੇ ਹੁਣ ਤੁਸੀਂ ਪਾਸਪੋਰਟ ਬਣਾ ਮਿਲਾ ਦਾ ਬਾਈ ਰੋਡ ਵੀ ਨਹੀਂ ਜਾ ਸਕਦੇ।
ਨਹੀਂ ਜੀ ਨਹੀਂ, ਇਹ
ਸਾਰੀਆਂ ਮਿਹਰਬਾਨੀਆਂ ਹੋਈਆਂ
ਬਿਲਕੁਲ। ਹਾਲੇ ਹੋਰ ਲੱਗਦਾ ਕਿ ਖੋਰੂ ਪਊਗਾ,
ਖੋਰੂ ਪਾਉਣੇ ਜਿੰਨੇ ਜਿੱਦ ਹੁਣ ਜਿੰਨੇ ਬੰਦੇ ਵਧੇ ਆ ਹਜੇ ਹੋਰ ਆਏ ਨੇ 10-20 ਹਜ਼ਾਰ ਘਟਾਉਣ ਨਾਲ ਜਾਂ 50 ਹਜ਼ਾਰ ਘਟਾਉਣ ਨਾਲ ਇਹ ਥੋੜਾ ਵੀ ਪ੍ਰੋਬਲਮ ਜਿਹੜੀ ਹੱਲ ਹੋ ਜਾਣੀ ਆ ਜੀ। ਉਹ ਤੇ ਕਿਊਮੂਲੇਟ ਹੋਈ ਜਾਣੇ ਬੰਦੇ, ਫਿਰ ਉਹਨਾਂ ਨੂੰ ਹੌਲੀ ਹੌਲੀ ਸੈਟਲ ਵੀ ਕਰਨਾ ਤੇ ਉਹਨਾਂ ਦਾ ਜਿਹੜਾ ਇੱਕ ਬੜਾ ਹੀ ਵੱਡਾ ਇਹਨਾਂ ਨੇ ਨਾ ਇਹ ਜਿਹੜਾ ਆ ਮਾਮਲਾ ਬਣਾ ਰੱਖਿਆ, ਇਹਨੂੰ ਸੋਲਵ ਕਰਨ ਦੀ ਜਿਹੜੀ ਆ ਬੜੀ ਇੱਕ ਲੋੜ ਆ ਬੜੇ ਤਰੀਕੇ ਦੇ ਨਾਲ, ਉਹਦਾ ਪੂਰਾ ਸਹੀ ਹੋਣੀ ਚਾਹੀਦੀ ਹੈ ਨਾ ਪਲੈਨਿੰਗ ਦੇ। ਆ ਬੰਦੇ ਜਿਹੜੇ ਇੰਨੀ ਇਮੀਗ੍ਰੇਸ਼ਨ ਦਾ ਕੋਟਾ ਹੋਣਾ ਚਾਹੀਦਾ, ਇਹਦੇ ਵਿੱਚ ਜਿਹੜੇ ਇੰਨੇ ਸਟੂਡੈਂਟ ਆ ਉਹਨਾਂ ਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਭਾਈ ਤੁਸੀਂ ਆਪਣੇ ਖਰਚੇ ਤੇ ਆ ਕੇ ਪੜ੍ਹਨ ਆ ਰਹੇ ਆ ਤੇ ਪੜ੍ਹ ਕੇ ਤੁਸੀਂ ਜਾਓ। ਪਰ ਦੂਜਾ ਇਹ ਜ਼ਰੂਰ ਗੱਲ ਹੁੰਦੀ ਹੈ ਮੋਸਟ ਕੰਟਰੀ ਜਿਨ੍ਹਾਂ ਦੇ ਕੋਲ ਲੀਗਲ ਰੈਜੀਡੈਂਟ ਹੁੰਦਾ, ਮੰਨ ਲਓ ਤੁਸੀਂ ਕਿਸੇ ਤਰੀਕੇ ਨਾਲ ਚਾਹੇ ਸਟੂਡੈਂਟ ਹੀ ਰਹੇ 5 ਸਾਲ ਪਰ ਤੁਸੀਂ ਲੀਗਲੀ 5 ਸਾਲ ਤੋਂ ਉਸ ਕੰਟਰੀ ਵਿੱਚ ਰਹਿ ਰਹੇ ਆ, ਰੈਕਡ ਠੀਕ ਹੈ ਤੇ ਤੁਹਾਨੂੰ ਉਸ ਕੰਟਰੀ ਦੇ ਵਿੱਚ ਜਿਹੜਾ ਆ ਇਹ ਜਿਹੜੇ ਪਰਮਾਨੈਂਟ ਰਹਿਣ ਦਾ ਜਿਹੜਾ ਆ ਪਰਮਿਟ ਜ਼ਰੂਰ ਮਿਲਣਾ ਚਾਹੀਦਾ। ਉਹਦੇ ਵਿੱਚ ਸਿਟੀਜ਼ਨਸ਼ਿਪ ਜਿਹੜੀ ਆ ਬਾਅਦ ਦੀਆਂ ਗੱਲਾਂ, ਪਰ ਕਿਉਂਕਿ ਹੁਣ ਅਮਰੀਕਾ ਦੀ ਜਿਹੜਾ ਰੈਜੀਡੈਂਸੀ ਤੁਸੀਂ ਰਿਕੁਆਇਰਮੈਂਟ ਹੁੰਦੀ ਉਹ ਜਿਵੇਂ ਕਹਿੰਦੇ ਹੁੰਦੇ ਨਾ ਬਾਈ ਪ੍ਰੋਡਕਟ ਬਣ ਜਾਂਦੀ ਹੈ, ਉਸ ਹਿਸਾਬ ਨਾਲ ਫਿਰ ਤੁਸੀਂ ਉਹਨਾਂ ਟਾਈਮ ਤੇ ਪੂਰਾ ਕਰ ਲਿਆ। ਹੁਣ ਜਿਹੜੇ ਬੰਦੇ ਵਿਚਾਰੇ ਖੱਜਲ ਖਰਾਬ ਹੋ ਰਹੇ ਆ ਸੀਗੇ ਲੀਗਲ ਹੈ ਇਸ ਕੰਟਰੀ ਵਿੱਚ, ਪਰ ਉਹਨੂੰ 5 ਸਾਲ ਹੋ ਗਏ ਘੱਟੋ ਘੱਟ ਉਹਨਾਂ ਨੂੰ ਪੀ ਆਰ ਜਿਹੜਾ ਆਟੋਮੈਟਿਕਲੀ ਮਿਲਣਾ ਚਾਹੀਦਾ। ਬਾਕੀ ਜਿਹੜੀ ਇੱਥੇ ਦੀ ਇਮੀਗ੍ਰੇਸ਼ਨ ਪਾਲਿਸੀ ਆ
ਜਿਨ੍ਹਾਂ ਦਾ ਰਿਕਾਰਡ ਸਹੀ ਆ, ਜਿਹਨੇ ਕਿਸੇ ਖਰੂਦ ਕੀਤਾ ਆ, ਪਰਚੇ ਪੁਰਚੇ ਹੋਏ ਆ, ਹਾਂ ਉਹਨਾਂ ਬੰਦਿਆਂ ਨੂੰ ਜ਼ਰੂਰ ਸੋਚਣਾ ਚਾਹੀਦਾ ਭਾਈ ਵੀ ਤੁਸੀਂ ਸਾਡੇ ਮੁਲਕ ਦੇ ਰਹਿਣ ਜੋਗੇ ਹੈ ਨੀ, ਤੁਸੀਂ ਸਤਿ ਸ਼੍ਰੀ ਅਕਾਲ ਤੁਸੀਂ ਜਾਓ।
ਰਾਣਾ ਦੀ ਜਰਨੀ ਉਹ ਨਾ ਉੱਥੇ ਪੁਲਿਸ ਕੋਲ ਘਾਟ ਸੀ, ਉਹ ਪੱਖ ਵੀ ਨਹੀਂ ਪਹੁੰਚਦੇ ਹੁੰਦੇ, ਸਿੱਧਾ ਏਅਰਪੋਰਟ ਤੇ ਚੜਾ ਕੇ ਨਾ
ਜੀ
ਪਾਸਪੋਰਟ ਪਾਇਲਟ ਨੂੰ ਫੜਾ ਦਿੰਦੇ ਸੀਗੇ ਤੇ ਉਹ ਜਿਹੜਾ ਖਰਚਾ ਸੀ ਉਹ ਵੀ ਗਵਰਨਮੈਂਟ ਦੇ ਫਿਰ ਪਾਉਂਦੇ ਇੰਡੀਆ ਦੇ, ਤੁਹਾਡਾ ਮਤਲਬ ਐਕਸਪੋਰਟ ਕਰਤਾ ਹੀ ਨਹੀਂ ਸਾਡੇ ਪੈਸੇ ਬਣਦੇ ਹਾਂਜੀ, ਉਹਨਾਂ ਵਾਸਤੇ ਇਹ ਤਰੀਕਾ ਹੋਣਾ ਚਾਹੀਦਾ।
ਬਹੁਤ ਧੰਨਵਾਦ ਜੀ,
ਥੈਂਕ ਯੂ ਤੁਹਾਡਾ।
ਨਹੀਂ ਜੀ ਇੱਕ ਕਾਲ ਹੋਰ ਸੀ ਤੇ ਉਹ ਛੱਡ ਗਏ ਜੀ ਕਾਲ। ਖੈਰ ਇਹ ਸੀ ਅੱਜ ਦਾ ਪ੍ਰੋਗਰਾਮ, ਆਪਾਂ ਅੱਗੇ ਹੈਗਾ ਆਪਣੇ ਕੋਲ ਤਕਰੀਬਨ 5-7 ਮਿੰਟ ਇੱਕ ਆਪਾਂ ਹਰਭਜਨ ਸ਼ੇਰਾ ਹੋਰਾਂ ਦਾ ਗਾਣੇ ਦੀ ਫਰਮਾਇਸ਼ ਆਈ ਸੀ ਆਪਾਂ ਉਹ ਵੀ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਤੇ ਅੱਜ ਦਾ ਇਹ ਪ੍ਰੋਗਰਾਮ ਟੋਪ ਚੋਇਸ ਇਲੈਕਟ੍ਰੋਨਿਕਸ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਦਾ ਕੀਤਾ ਜਾ ਰਿਹਾ। ਸੋ 16 ਇੰਟਰਮੋਡਲ ਡਰਾਈਵ ਤੇ ਇਹਨਾਂ ਦਾ ਹੈੱਡ ਆਫਿਸ ਹੈ, ਵੈਸੇ ਕਿਚਨਰ ਤੇ ਗੋਲਫ ਦੇ ਵਿੱਚ ਵੀ ਇਹਨਾਂ ਦੀਆਂ ਲੋਕੇਸ਼ਨ ਨੇ। ਸੋ ਹਰ ਤਰ੍ਹਾਂ ਦਾ ਇਲੈਕਟ੍ਰੋਨਿਕਸ ਦਾ ਸਮਾਨ ਤੁਸੀਂ ਸਸਤੇ ਭਾਅ ਲੈਣਾ ਚਾਹੁੰਦੇ ਹੋ ਤੇ ਟੋਪ ਚੋਇਸ ਇਲੈਕਟ੍ਰੋਨਿਕਸ 905-799-0045 ਇੱਥੋਂ ਦਾ ਫੋਨ ਨੰਬਰ ਹੈ। ਭੁਪੇਸ਼ ਵਰਮਾ ਹੋਰਾਂ ਨਾਲ ਗੱਲਬਾਤ ਕਰਨੀ ਆ। ਜੇ ਤੁਸੀਂ ਪੈਸੇ ਧੇਲੇ ਦੀ ਭਾਲ ਦੇ ਵਿੱਚ ਫਸਟ ਮੋਰਗੇਜ, ਸੈਕੰਡ ਮੋਰਗੇਜ, ਹੋਮ ਇਕੁਇਟੀ, ਲਾਈਨ ਆਫ ਕ੍ਰੈਡਿਟ ਲੈਣਾ, ਪ੍ਰਾਈਵੇਟ ਲੈਂਡਿੰਗ ਤੁਹਾਨੂੰ ਚਾਹੀਦੀ ਹੈ, ਬਿਜ਼ਨਸ ਲੋਨ ਚਾਹੀਦਾ, ਕ੍ਰੈਡਿਟ ਭਾਵੇਂ ਥੋੜਾ ਢਿੱਲਾ, ਤਾਂ ਵੀ ਪੈਸੇ ਦਾ ਇੰਤਜ਼ਾਮ ਕਰਕੇ ਦੇਣਗੇ ਭੁਪੇਸ਼ ਵਰਮਾ ਹੋਰੀ 647-6247-77 ਇਹਨਾਂ ਦਾ ਫੋਨ ਨੰਬਰ ਹੈ। ਏਸ਼ੀਅਨ ਫੂਡ ਸੈਂਟਰ ਦੇ ਉਪਰ ਨਵਰਾਤਰਿਆਂ ਦੀ ਤੇ ਦੁਸਹਿਰੇ ਦੀ ਸੇਲ ਲੱਗੀ ਆ, ਕੀਮਤਾਂ ਬਹੁਤ ਘਟਾ ਦਿੱਤੀਆਂ ਗਈਆਂ ਨੇ। ਤੁਸੀਂ ਸਾਫ਼ ਸੁਥਰੀਆਂ ਦਾਲਾਂ ਸਬਜ਼ੀਆਂ ਫਲ ਫਰੂਟ ਗਰੋਸਰੀ ਲੈਣੀ ਚਾਹੁੰਦੇ ਹੋ ਤਾਂ ਏਸ਼ੀਅਨ ਫੂਡ ਸੈਂਟਰ ਦੀ ਆਪਣੀ ਨੇੜਲੀ ਬ੍ਰਾਂਚ ਤੇ ਜ਼ਰੂਰ ਚੱਕਰ ਮਾਰਿਓ। ਹੈੱਡ ਆਫਿਸ 10 ਵੈਸਟਮੋਰ ਡਰਾਈਵ ਤੇ ਜੀ, ਉਥੋਂ ਦਾ ਫੋਨ ਨੰਬਰ 406-740-3262 ਤੇ ਸੰਪਰਕ ਕਰ ਸਕਦੇ ਹੋ। ਰਾਜ ਕਾਰਪਟ ਐਂਡ ਫਲੋਰਿੰਗ ਰੈਜੀਡੈਂਸ਼ੀਅਲ ਜਾਂ ਫਿਰ ਕਮਰਸ਼ੀਅਲ ਕਾਰਪਟ ਲੈਣੇ, ਹਾਰਡਵੁੱਡ ਫਲੋਰ, ਲਗਜ਼ਰੀ ਵਾਈਨਲ ਪਲੈਂਕਸ ਲੈਣੀਆਂ ਨੇ, ਲੈਮੀਨੇਟ ਫਲੋਰ ਜਾਂ ਫਿਰ ਰੋਲਰ ਸ਼ੀਟਸ ਲੈਣੇ ਨੇ ਤਾਂ ਰਾਜ ਕਾਰਪਟ ਐਂਡ ਫਲੋਰਿੰਗ 20 ਵਿਲਕਿੰਸਨ ਰੋਡ ਦੇ ਯੂਨਿਟ ਨੰਬਰ 11-12 ਚ ਪਹੁੰਚੋ। ਰਾਜ ਹੋਰਾਂ ਨਾਲ ਫੋਨ ਕਰ ਲਿਓ 406-953-6263 ਇਹਨਾਂ ਦਾ ਫੋਨ ਨੰਬਰ ਹੈ। ਆਸਰਾ ਲੋਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਗੱਲਬਾਤ ਕਰਨੀ ਹੈ, 905-456-20-20 ਇਹਨਾਂ ਦਾ ਫੋਨ ਨੰਬਰ ਹੈ। ਉਹ ਰੀਅਲ ਸਟੇਟ ਦੀਆਂ ਟ੍ਰਾਂਜੈਕਸ਼ਨ ਕਰਵਾਉਂਦੇ ਨੇ। 905-456-20-20 ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮੀਤ ਖੋਸਾ ਹੋਰੀ ਮਨਮਿੰਦਰ ਖੋਸਾ ਹੋਰੀ ਮਾਫ ਕਰਨਾ ਮਨਮਿੰਦਰ ਖੋਸਾ ਹੋਰਾਂ ਨਾਲ ਗੱਲਬਾਤ ਕਰਨੀ ਹੈ। ਤੁਸੀਂ ਇਮੀਗ੍ਰੇਸ਼ਨ ਨਾਲ ਸਬੰਧਤ ਕੋਈ ਵੀ ਸਰਵਿਸ ਲੈਣੀਆਂ ਚਾਹੁੰਦੇ ਹੋ ਤਾਂ ਮਨਮਿੰਦਰ ਖੋਸਾ ਹੋਰਾਂ ਦਾ ਫੋਨ ਨੰਬਰ 647-646-3000। ਪੱਪੂ ਹਲਵਾਈ ਦੇ ਨਾਲ ਗੱਲਬਾਤ ਕਰਿਓ ਦੋਸਤੋ। ਜੇ ਤੁਸੀਂ ਭਾਜੀ ਬਣਵਾਉਣੀ ਹੈ, ਮੋਟੀ ਬੂੰਦੀ ਵਾਲੇ ਲੱਡੂ, ਮਿੱਠੀ ਤੇ ਨਮਕੀਨ ਬੂੰਦੀ ਬਣਾਉਣੀ ਹੈ, ਸੀਰਨੀ ਬਣਵਾਉਣੀ ਹੈ, ਜਾਂ ਫਿਰ ਤੁਸੀਂ ਬਦਾਨਾ ਭੁਜੀਆ ਬਣਾਉਣਾ ਚਾਹੁੰਦੇ, ਬਾਲੂਸ਼ਾਹੀ ਸ਼ਕਰ ਪਾਰੇ ਗੁੜ ਵਾਲੇ ਪਾਰੇ, ਜਾਂ ਫਿਰ ਬਾਲੂਸ਼ਾਹੀਆਂ ਬਣਵਾਉਣੀਆਂ ਨੇ, ਇਹਨਾਂ ਦੇ ਕੋਲ ਲਾਈਵ ਕੇਟਰਿੰਗ ਵਾਸਤੇ ਟਰੱਕ ਦਾ ਇੰਤਜ਼ਾਮ ਆ। ਤੁਹਾਡੇ ਡਰਾਈਵ ਵਿਚ ਆ ਕੇ ਤੁਹਾਡੇ ਮਹਿਮਾਨਾਂ ਨੂੰ ਗਰਮਾ ਗਰਮ ਭੋਜਨ ਪਰੋਸਦੇ ਨੇ, ਤੇ ਨਾਲ ਦੀ ਨਾਲ ਇਹਨਾਂ ਦੇ ਕੋਲ ਟੈਂਟ ਵੀ ਆ, ਮੇਜ਼ ਕੁਰਸੀਆਂ ਸਾਰਾ ਕੁਛ ਇਹਨਾਂ ਦੇ ਕੋਲ ਆ। 647-388-5153 ਤੇ ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਕੋਈ ਪ੍ਰਾਪਰਟੀ ਦੀ ਖਰੀਦ ਵੇਚ ਕਰਨੀ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ। ਮੈਂ ਰਾਇਲ ਲੀਪੇਜ ਫਲਾਵਰ ਸਿਟੀ ਦੇ ਨਾਲ ਕੰਮ ਕਰਦਾ। ਫੋਨ ਨੰਬਰ 905-915-84-84 ਤੇ ਬਰਾੜ ਸਾਹਿਬ ਰੀਮੈਕਸ ਨਾਲ ਕੰਮ ਕਰਦੇ ਨੇ। 647-300-84-36 ਤੇ ਸੰਪਰਕ ਕੀਤਾ ਜਾ ਸਕਦਾ। ਬਹੁਤ ਸਾਰੀਆਂ ਪ੍ਰਾਪਰਟੀਜ਼ ਆਪਣੇ ਕੋਲ ਇਹਨਾਂ ਦਿਨਾਂ ਦੇ ਵਿਚ ਹੈ ਨੇ ਜੀ। ਔਰ ਜੇ ਤੁਸੀਂ ਲੈਣਾ ਚਾਹੁੰਦੇ ਹੋ, ਓਕਵਿਲ ਦੇ ਵਿਚ ਆਪਣੇ ਕੋਲ ਦੋ ਰੈਸਟੋਰੈਂਟ ਆਏ ਨੇ, ਜੇ ਤੁਸੀਂ ਉਹ ਖਰੀਦਣਾ ਚਾਹੁੰਦੇ ਹੋ ਤਾਂ ਵੀ ਸੰਪਰਕ ਕਰ ਸਕਦੇ ਹੋ। ਬ੍ਰੈਂਪਟਨ ਦੇ ਵਿਚ ਸਾਡੇ ਕੋਲ ਇਕ ਕਲਾਇੰਟ ਨੇ, ਉਨ੍ਹਾਂ ਨੂੰ ਰੈਸਟੋਰੈਂਟ ਚਾਹੀਦਾ, ਤੇ ਤੁਸੀਂ ਬ੍ਰੈਂਪਟਨ ਦੇ ਵਿਚ ਰੈਸਟੋਰੈਂਟ ਵੇਚਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ 905-915-84-84 ਤੇ ਸੰਪਰਕ ਕਰ ਸਕਦੇ ਹੋ। ਹਰਭਜਨ ਸ਼ੇਰੇ ਨੂੰ ਸੁਣ ਲੈ ਜੀ।
ਰਾਂਝੇ ਤੋਂ ਜ਼ਿਆਦਾ ਕਿਸੇ ਮਜਨੂੰ ਤੋਂ ਘੱਟ ਨਾ ਕੀਤੀ ਹੋਣੀ ਕਿਸੇ ਨੇ ਇਹੋ ਜਿਹੀ ਹੱਦ ਨਾ ਚੰਨ ਤਾਰੇ ਤੇ ਥੋਨੀ ਵਾਰ ਦਿਆਂਗੇ ਨਾ ਬਿੱਲੋ ਨੀ ਤੈਨੂੰ ਪਿਆਰ ਦਿਆਂਗੇ ਨਾ ਬਿੱਲੋ ਨੀ ਤੈਨੂੰ ਪਿਆਰ ਦਿਆਂਗੇ ਤੂੰ ਮੈਂ ਤੇਰਾ ਪਿਆਰ ਤੇ ਦਿਲ ਵੀ ਇਕੱਠੇ ਰਹਿੰਦੇ ਸੀ ਸਾਵੀ ਇੱਕ ਦੂਜੇ ਦੇ ਸਾਥੋਂ ਪੁੱਛ ਕੇ ਲੈਂਦੇ ਸੀ ਸਾਵੀ ਇੱਕ ਦੂਜੇ ਦੇ ਸਾਥੋਂ ਪੁੱਛ ਕੇ ਲੈਂਦੇ ਸੀ ਹੁਣ ਤੇ ਕੱਲਿਆਂ ਰਹਿਣ ਦੀ ਆਦਤ ਬਣਦੀ ਜਾਂਦੀ ਹੈ ਤੂੰ ਸਾਡਾ ਨਹੀਂ ਤੂੰ ਸਾਡਾ ਨਹੀਂ ਇਹ ਕਹਿਣ ਦੀ ਆਦਤ ਬਣਦੀ ਜਾਂਦੀ ਹੈ ਸਾਡਾ
ਇਸ ਵੇਲੇ ਦਾ ਪ੍ਰੋਗਰਾਮ ਬਾਅਦ ਵੀ ਕਿਸੇ ਨੇ ਗੱਲਬਾਤ ਕਰਨੀ ਹੋਵੇ ਤਾਂ ਬਰਾੜ ਸਾਹਿਬ ਦਾ ਫੋਨ ਨੰਬਰ 647-384-36, ਮੇਰਾ ਫੋਨ ਨੰਬਰ 905-915-84-84, ਘੱਟ ਵੱਧ ਬੋਲਿਆ ਤੋਂ ਮਾਫੀ ਦੀ ਮੁਲਾਕਾਤ ਤੱਕ ਰੱਬ ਰਾਖਾ।
ਹੁਣ ਤੇ ਲੁਕ ਲੁਕ ਰਹਿਣ ਦੀ ਆਦਤ ਬਣਦੀ ਜਾਂਦੀ ਹੈ ਤੂੰ ਸਾਡਾ ਨਹੀਂ ਤੂੰ ਸਾਡਾ ਨਹੀਂ ਕਹਿਣ ਦੀ ਆਦਤ ਬਣਦੀ ਜਾਂਦੀ ਹੈ ਤੂੰ ਸਾਡਾ ਨਹੀਂ
Views expressed on the preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
गवर्नमेंट ग्रांट्स फॉर फैमिलीज विद किड्स, अगर आपकी इनकम $60,000 से कम है और आपके बच्चे 12 साल से कम उम्र के हैं तो आपको गवर्नमेंट की तरफ से 12,000 से लेकर 60,000 तक की ग्रांट मिल सकती है और ये फंड 3 हफ्ते में ट्रांसफर हो जाएंगे। ये गवर्नमेंट ग्रांट ऑन्टेरियो, अल्बर्टा और BC प्रोविंस के लिए है। मजीद मालूमात के लिए कॉल कीजिए शावेज 6477690241 6477690241।
ٹرک کا گھومتا پہیہ کینیڈا کی معیشت کی ترقی کا ضامن، आपका ट्रक सड़कों पर राज करे और कनाडा की मईशत तरक्की की राह पर गामजन रहे। ट्रक मैनुअल या फिर ऑटोमेटिक ट्रक की बेहतरीन सर्विस के लिए क्विक ट्रक यू थ्रू आउट ओंटारियो, नो अपॉइंटमेंट नीडेड, ड्राइव थ्रू फैसिलिटी, वन स्टॉप शॉप। अब तीसरी लोकेशन एग्जिट 579 फ्रॉम हाईवे 401 इन नैपनी, क्विक ट्रक यू 519-622-0660, quicktruckloop.com।
हमारा मंसूबा ओंटारियो को कनेक्ट कर रहा है। हम रोजाना के सफर को कम करने के लिए नई सड़कों और हाईवेज की तामीर कर रहे हैं और बढ़ते हुए इलाकों को मुंसलिक करने के लिए